ਕਲਗੀਧਰ ਪਾਤਸ਼ਾਹ ਆਪਣੇ ਸਿੱਖਾਂ ਨੂੰ ਰੋਜ਼ਮਰ੍ਹਾ ਦੇ ਜੀਵਨ ਵਿੱਚ ਵਰਤਦਿਆਂ ਜੋ ਰਹਿਣੀ ਬਹਿਣੀ ਹੈ ਉਹਦਾ ਗਿਆਨ ਉਹਦੀ ਸੋਝੀ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਲੰਗਰ ਵਿੱਚ ਲਾਂਗਰੀ ਤਕਰਾਰੀ ਹੈ, ਥੋੜਾ ਥੋੜਾ ਵਰਤਾਰਾ ਵਰਤਾਉਂਦਾ, ਜੇ ਦੁਬਾਰਾ ਮੰਗੀਏ ਤੇ ਅੱਗੋਂ ਬੋਲਦਾ ਨਹੀਂ, ਕੰਜੂਸੀ ਕਰਦਾ, ਜੇ ਬੋਲਦਾ ਤੇ ਫਿਰ ਜ਼ਿਆਦਾ ਕੁਟੰਗ ਤਰੀਕੇ ਨਾਲ ਟੇਢੇ ਤਰੀਕੇ ਨਾਲ ਜਵਾਬ ਦਿੰਦਾ। ਪਾਤਸ਼ਾਹ ਹੱਸ ਪਏ, ਕਹਿੰਦੇ ਮਸੰਦ ਸੀ ਪਿਛਲੇ ਜਨਮ ਚ ਭੋਖੇ ਦੇ ਅੰਦਰ ਹੈ, ਪਰ ਤੁਸੀਂ ਆਪਣੇ ਹਿਰਦੇ ਚ ਭਾਵ ਰੱਖਣਾ ਕਿ ਲੰਗਰ ਵਿੱਚ ਲੰਗਰ ਵਰਤਾਉਂਦਿਆਂ ਪ੍ਰੇਮ ਸਹਿਤ ਵਰਤਾਉਣਾ ਤੇ ਛਕਣ ਵੇਲੇ ਪ੍ਰੇਮ ਸਹਿਤ ਛਕਣਾ। ਇਹ ਵੀ ਦੱਸਿਆ ਕਿ ਜਿਹੜੇ ਪ੍ਰਸ਼ਾਦ ਨੂੰ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕਰਕੇ ਕਿਰਪਾਨ ਭੇਟ ਹੋ ਜਾਏ ਉਹਨੂੰ ਗੁਰੂ ਕਾ ਪ੍ਰਸ਼ਾਦ ਜਾਣ ਕੇ ਉਹਦੀ ਨਿੰਦਾ ਨਹੀਂ ਕਰਨੀ, ਉਹਦੇ ਤੇ ਕਿੰਤੂ ਨਹੀਂ ਕਰਨਾ। ਵਿਵੇਕੀ ਸਿੰਘ ਵਿਵੇਕ ਰੱਖਦੇ ਹਨ, ਜਿਹੜਾ ਆਪਣੇ ਹੱਥੀਂ ਤਿਆਰ ਕਰਕੇ ਛਕਣ ਦਾ ਭਾਵ ਉਹ ਵੀ ਪੁਰਾਤਨ ਸਮੇਂ ਤੋਂ ਪੰਥ ਵਿੱਚ ਹੈ, ਹੁਣ ਵੀ ਬਹੁਤ ਸਿੰਘ ਵਿਵੇਕ ਰੱਖਦੇ ਨੇ, ਪਰ ਉਹਨਾਂ ਵਾਸਤੇ ਵੀ ਹਦਾਇਤ ਹੈ ਕਿ ਜਦੋਂ ਕਿਰਪਾਨ ਭੇਟ ਹੋ ਜਾਏ ਗੁਰੂ ਕੀ ਕੜਾ ਪ੍ਰਸ਼ਾਦ ਕੀ ਦੇਗ ਨੂੰ ਆਪ ਭਾਵੇਂ ਨਾ ਲੈਣ ਪਰ ਉਹਦੇ ਤੇ ਕਿੰਤੂ ਨਹੀਂ ਕਰਨਾ ਜੋ ਦੂਸਰੇ ਗੁਰਸਿੱਖ ਛਕਰੇ ਸੰਗਤ ਛਕਰੇ, ਕਿਉਂਕਿ ਜਦੋਂ ਕਿਰਪਾਨ ਭੇਟ ਹੋ ਕੇ ਗੁਰੂ ਚਰਨਾਂ ਚ ਅਰਦਾਸ ਹੋ ਗਈ ਹੈ ਕੜਾ ਪ੍ਰਸ਼ਾਦ ਦੀ ਤਾਂ ਫਿਰ ਉਹ ਪ੍ਰਸ਼ਾਦ ਬਣ ਗਿਆ। ਤੋ ਇੱਦਾਂ ਦੀਆਂ ਕੁਝ ਸੂਖਸ਼ਮ ਬਾਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਦੱਸੀਆਂ ਹਨ, ਬੋਧ ਦਿੱਤਾ ਹੈ। ਹੋਰ ਵੀ ਕੁਝ ਬਚਨ ਬਿਲਾਸ ਹੋ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਾਵਨ ਕਲਿਆਣਕਾਰੀ ਕਥਾ ਸਰਵਣ ਕਰੀਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਇੱਕ ਦਿਨ ਬੈਠੇ ਗੁਰ ਮਹਾਰਾਜ,
ਇੱਕ ਦਿਨ ਦਾ ਬਚਨ ਹੈ ਕਿ ਕਲਗੀਧਰ ਪਾਤਸ਼ਾਹ ਜੀ ਗਰੀਬ ਨਵਾਜ ਦੀਵਾਨ ਸਜਿਆ ਹੋਇਆ ਤੇ ਦੀਵਾਨ ਵਿੱਚ ਬੈਠੇ ਸਤਿਗੁਰੂ ਜੀ ਦਰਸ਼ਨ ਦੇ ਰਹੇ ਹਨ।
ਚੌ ਦਿਸ਼ ਸੇਵਕ ਸਭਾ ਸਮਾਜ,
ਸਤਿਗੁਰੂ ਜੀ ਦੇ ਚਾਰੇ ਪਾਸੇ ਸਿੱਖ ਸੰਗਤਾਂ ਬੈਠੀਆਂ ਹੋਈਆਂ, ਜਿਵੇਂ ਆਪ ਜੀ ਇਸ ਵੇਲੇ ਜੁੜ ਬੈਠੇ ਹੋ ਇਸੇ ਤਰ੍ਹਾਂ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਮਹਾਰਾਜ ਜੀ ਦੇ ਚਾਰੇ ਪਾਸੇ ਬੈਠੇ ਦਰਸ਼ਨ ਕਰ ਰਹੀਆਂ ਹਨ।
ਚੌਂਕੀ ਪਈ ਬਿਲਾਵਲ ਕੇਰੀ,
ਸਵੇਰ ਦਾ ਟਾਈਮ ਸੀ, ਮਹਾਰਾਜ ਜੀ ਦੇ ਦਰਬਾਰ ਚ ਰਾਗੀ ਸਿੰਘ ਕੀਰਤਨ ਕਰ ਰਹੇ ਤੇ ਬਿਲਾਵਲ ਦੀ ਚੌਂਕੀ ਗਾਇਨ ਕਰ ਰਹੇ। ਬਿਲਾਵਲ ਦੀ ਚੌਂਕੀ ਦੀ ਮਰਿਆਦਾ ਸਤਿਗੁਰਾਂ ਦੇ ਦਰਬਾਰ ਦੀ ਹੈ, ਹੁਣ ਵੀ ਗੁਰੂ ਦਰਬਾਰਾਂ ਵਿੱਚ ਰਾਗੀ ਸਿੰਘਾਂ ਵੱਲੋਂ ਬਿਲਾਵਲ ਦੀ ਚੌਂਕੀ ਦਾ ਗਾਇਨ ਹੁੰਦਾ ਹੈ। ਬਿਲਾਵਲ ਰਾਗ ਦੇ ਵਿੱਚ ਸਤਿਗੁਰੂ ਜੀ ਦੇ ਪਾਵਨ ਸ਼ਬਦਾਂ ਨੂੰ ਗਾਇਨ ਕੀਤਾ ਜਾਂਦਾ, ਉਹਨੂੰ ਬਿਲਾਵਲ ਦੀ ਚੌਂਕੀ ਕਹਿੰਦੇ ਹਨ। ਕਲਗੀਆਂ ਵਾਲੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਸਵੇਰ ਦਾ ਟਾਈਮ ਹੈ, ਆਸਾ ਜੀ ਦੀ ਵਾਰ ਦੀ ਚੌਂਕੀ ਦੀ ਸਮਾਪਤੀ ਤੋਂ ਬਾਅਦ ਬਿਲਾਵਲ ਦੀ ਚੌਂਕੀ ਦਾ ਕੀਰਤਨ ਹੋ ਰਿਹਾ ਹੈ।
ਗਾਵੇ ਰਾਗੀ ਪ੍ਰੀਤ ਕਨੇਰੀ,
ਜਿਹੜੇ ਰਾਗੀ ਸਿੰਘ ਬਿਲਾਵਲ ਦੀ ਚੌਂਕੀ ਗਾ ਰਹੇ ਨੇ ਬੜੇ ਪ੍ਰੇਮ ਨਾਲ ਭਿੱਜ ਕੇ, ਯਾਨੀ ਕਿ ਰੀਝ ਰੀਝ ਕੇ ਗਾ ਰਹੇ ਨੇ, ਗਲੇ ਬੜੇ ਸੁਰੀਲੇ ਹਨ ਤੇ ਬੜੇ ਸੁਰੀਲੇ ਗਲਿਆਂ ਦੇ ਨਾਲ ਰੀਝ ਰੀਝ ਕੇ ਗਾ ਰਹੇ ਹਨ।
ਸਾਜ ਸਮਾਜ ਕੰਠ ਸੁਰ ਤਾਲ,
ਕੰਠ ਬੜਾ ਮਿੱਠਾ ਹੈ ਉਹਨਾਂ ਦਾ, ਸਾਜ ਬੜੇ ਸੋਹਣੇ ਵੱਜ ਰਹੇ ਨੇ, ਤਾਲ ਬੜਾ ਸੁੰਦਰ ਹੈ, ਹਰ ਇੱਕ ਕੰਮ ਬੜਾ ਸੁਰ ਵਿੱਚ ਹੋ ਰਿਹਾ, ਬੇਸੁਰਾ ਕੰਮ ਕੋਈ ਨਹੀਂ, ਬੜਾ ਸੁਰ ਤਾਲ ਲੈ ਦੇ ਵਿੱਚ ਕੀਰਤਨ ਕਰ ਰਹੇ ਹਨ।
ਭਈ ਇੱਕ ਤਬ ਗਾਏ ਰਸਾਲੇ,
ਔਰ ਕਹਿੰਦੇ ਜਦੋਂ ਸੁਰ ਤਾਲ ਲੈ ਇਕੱਠੇ ਹੋ ਜਾਣ ਤੇ ਫਿਰ ਜਦੋਂ ਗਵੱਈਆ ਗਾਉਂਦਾ ਤੇ ਉਹ ਬੜਾ ਰਸ ਬਣਦਾ। ਜੇ ਗਾਉਣ ਵਾਲੇ ਦੀ ਸੁਰ ਕਿਤੇ ਹੋਵੇ, ਤਾਲ ਕਿਤੇ ਹੋਵੇ, ਲੈ ਕਿਤੇ ਹੋਵੇ ਤੇ ਫਿਰ ਗਾਉਣਾ ਚੰਗਾ ਨਹੀਂ ਲੱਗਦਾ। ਕਹਿੰਦੇ ਗਾਇਨ ਕਰਨਾ ਉਹਨਾਂ ਦਾ ਚੰਗਾ ਲੱਗਦਾ ਜਿਨ੍ਹਾਂ ਦੀ ਸੁਰ ਤਾਲ ਤੇ ਲੈ ਤਿੰਨੇ ਚੀਜ਼ਾਂ ਮਿਲ ਜਾਣ। ਜੇ ਲੈ ਵਿੱਚ ਗੜਬੜ ਹੋਵੇ ਤਾਂ ਵੀ ਗੱਲ ਨਹੀਂ ਬਣਦੀ, ਜੇ ਤਾਲ ਅੱਗੇ ਪਿੱਛੇ ਹੋਈ ਜਾਵੇ, ਮਾਤਰਾਵਾਂ ਵੱਧ ਘੱਟ ਹੋ ਜਾਣ ਤਬਲੇ ਦੀਆਂ ਤਾਂ ਵੀ ਗੱਲ ਨਹੀਂ ਬਣਦੀ, ਤੇ ਜੇ ਗਾਉਣ ਵਾਲਾ ਸੁਰ ਅੱਗੇ ਪਿੱਛੇ ਕਰ ਜਾਵੇ ਤਾਂ ਵੀ ਗੱਲ ਨਹੀਂ ਬਣਦੀ। ਇਹ ਰਾਗੀ ਜਿਹੜੇ ਗਾ ਰਹੇ ਨੇ ਸਤਿਗੁਰਾਂ ਦੇ ਦਰਬਾਰ 'ਚ, ਇਹਨਾਂ ਦਾ ਸੁਰ ਤਾਲ ਤੇ ਲੈ ਪੂਰੇ ਇੱਕ ਨੇ ਤੇ ਬੜਾ ਇੱਕ ਕਰਕੇ ਸਾਜਾਂ ਨੂੰ ਸੁਰ ਕਰਕੇ ਗਾ ਰਹੇ ਨੇ।
ਖੁਸ਼ੀ ਖਾਲਸਾ ਸੁਣ ਕਰ ਹੋਵਾ,
ਜਿੰਨੇ ਸਿੱਖ ਸੁਣ ਰਹੇ ਸੀ, ਖਾਲਸਾ ਸੁਣ ਰਿਹਾ ਸੀ, ਸੁਣ ਕੇ ਬੜੇ ਖੁਸ਼ ਹੋਏ, बड़े प्रसन्न होए भी रागियां ने कीर्तन बड़ा सोहना कीता, बड़े कमाल दा सुर ताल लय दा पूरा ख्याल रख के कीर्तन कीता है।
गुर में प्रेम उपावत जोवा
कहिंदे कीर्तन सुन के साडे हिरदयां च गुरु साहब दा प्रेम जागया। ते जदों कीर्तनियां ने कीर्तन गायन कीता इन्हां कोलों कीर्तन सुनदिआं कीर्तन इन्ना मिठा सी के सुन सुन के कीर्तन साडे मन च गुरु साहब दा प्रेम जागया है।
वाहो वाहो सब हुन सुनायो,
सब ने वाह वाह किया, यानी कि रागियां नूं बड़ी शाबाश दित्ती कि बड़ा सोहना कीर्तन कीता रागी सिखां ने, बड़े सोहने गवैये हन, गले गले बड़े मिठे ने, सुर ताल दा बड़ा ख्याल रखिया। सारी संगत ने जिन्ने सिंह बैठे सी उन्होंने रागियां दी बड़ी शलाघा कीती।
आज शब्द सुंदर बिद गायो,
कहिंदे अज बड़ा सोहने ढंग नाल शब्द गाया, नवा ही तरीका सी, नवा ही ताल सी, बड़े सोहने ढंग दे नाल कहिंदे शब्द नूं गायन कीता, बड़ा सुंदर तरीका सी।
करी निहाल रागियां नियाची,
कहिंदे अज ते रागियां ने निहाल करता, इन्ना सोहना कीर्तन गाया, कहिंदे इन्ना प्यारा मिठा कीर्तन कीता रागियां ने कि रागी सिंघां ने अज सानू निहाल कर दिता। जिन्नी संगत सी, जिन्ने सिंघ सी, उह सारे उह गल्लां कर रहे, शाबाश रागी सिंघां नू शाबाश दिंदे, कहिंदे अज बहुत कमाल कीती रागी सिखां ने, सानू बड़ा ही निहाल कीता कीर्तन सुना के।
दियो आनंद जथा उर बांची,
कहिंदे जिहो जी असी अपने मन च इच्छा कीती सी आनंद दी, अज ओदां दा आनंद बणिया कीर्तन सुन के। अज ओदां दा रस, ओदां दा आनंद साडे हिरदयां च बणिया। कलगीधर जी नू कहिण लगे सिख महाराज, इन्हां रागी सिखां नू जो ये चाहते ने संगत नू देना चाहिदा है, जो इन्हां दे मन दी कांखा होवे पुछ लो, ओही इन्हां नू देवीए, इन्हां एहो जा सोहना कीर्तन सुनाया।
सुन कलगी तर ऊचे कही,
जदों संगत ने इदां बचन कहे भी बड़ा सुंदर कीर्तन कीता रागी सिंघां ने, सानू बड़ा निहाल कीता, सुन के कलगीधर पातशाह जी महाराज जी उच्ची आवाज विच बोले ते कहण लगे,
भाई कही लुपाई कही।
महाराज जी कहिंदे भाई कई लुकाई होई है, कई लुकाई होई है। ये बचन महाराज जी ने सुनाया कि कई जिहड़ी आ उह लुकाई होई है।
तब सिखन बुझियो नर नाहर,
इहदा मतलब सी जो कीर्तन गा रहे ने उह कह तां रहे ने पर ਉਹ ਕਹੇ ਹੋਏ ਨੂੰ ਆਪਣੇ ਹਿਰਦੇ ਚ ਧਾਰਨ ਨਹੀਂ ਕਰ ਰਹੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕੀਰਤਨ ਕਰ ਤਾਂ ਰਹੇ ਨੇ, ਮਿੱਠਾ ਕੀਰਤਨ ਹੈ, ਸੁਰ ਦਾ ਖਿਆਲ ਰੱਖਿਆ, ਤਾਲ ਦਾ, ਲੈ ਦਾ, ਹਰ ਇੱਕ ਚੀਜ਼ ਦਾ, ਪਰ ਜੋ ਕਹਿ ਰਹੇ ਨੇ ਉਹਦੇ ਤੇ ਧਾਰਨਾ ਨਹੀਂ ਬਣੀ ਹੋਈ, ਅੰਦਰ ਖੇਡ ਕੋਈ ਨਹੀਂ। ਆਮ ਕਰਕੇ ਸਾਡੇ ਵਰਗੇ ਜਿੰਨੇ ਪ੍ਰਚਾਰਕ ਹੁੰਦੇ, ਕਹਿਣੀ ਹੈ ਸਾਡੇ ਕੋਲ, ਕਰਨੀ ਕੋਈ ਨਹੀਂ। ਪਾਤਸ਼ਾਹ ਕਹਿੰਦੇ ਕਹੀ ਤਾਂ ਹੈ ਪਰ ਜਿਹੜੀ ਕਹੀ ਹੋਈ ਆ ਅੰਦਰ ਲੁਕਾਈ ਹੋਈ ਆ ਉਹਦਾ ਉਹਦੇ ਧਾਰਨੀ ਨਹੀਂ ਹਨ। ਜਦੋਂ ਪਾਤਸ਼ਾਹ ਨੇ ਬਚਨ ਕਹੇ ਸੁਣ ਕੇ ਸਿੱਖਾਂ ਨੇ ਹੱਥ ਜੋੜੇ ਤੇ ਸਤਿਗੁਰੂ ਜੀ ਨੂੰ ਪੁੱਛਣ ਲੱਗੇ,
ਪਾਤਸ਼ਾਹ ਸਿੱਟਾ ਹੋਏ ਜ਼ਾਹਰ,
ਕਹਿਣ ਲੱਗੇ ਹੇ ਪਾਤਸ਼ਾਹ ਇਹ ਜਿਹੜਾ ਬਚਨ ਆਪ ਜੀ ਨੇ ਕਿਹਾ ਵੀ ਕਹੀ ਲੁਕਾਈ ਕਹੀ, ਇਹਦਾ ਤਾਤਪਰਜ ਕੀ ਆ, ਇਹਦਾ ਸਿੱਟਾ ਕੀ ਆ, ਇਹਦਾ ਸਿਧਾਂਤ ਕੀ ਆ, ਇਹ ਪ੍ਰਗਟ ਕਰਕੇ ਦੱਸੋ ਮਹਾਰਾਜ, ਸਾਨੂੰ ਸਮਝ ਨਹੀਂ ਆਈ ਇਹ ਗੱਲ। ਕਿਉਂਕਿ ਪਾਤਸ਼ਾਹ ਨੇ ਇੰਨਾ ਹੀ ਕਿਹਾ ਵੀ ਕਈ ਲੁਪਾਈ ਕਹੀ, ਵੀ ਕਈ ਲੁਕਾਈ ਹੋਈ ਹੈ, ਪਰ ਇਹਦਾ ਮਹਾਰਾਜ ਦੀ ਸਮਝ ਨਹੀਂ ਆਈ ਸਾਨੂੰ, ਇਹਦੇ ਅਰਥ ਕੀ ਨੇ, ਇਹਦਾ ਤਾਤਪਰਜ ਕੀ ਹੈ, ਉਹ ਆਪ ਜੀ ਕਿਰਪਾ ਕਰਕੇ ਸਾਨੂੰ ਸਮਝਾਓ।
ਹਮਕੋ ਨਹੀਂ ਸਮਝ ਕੁਛ ਆਈ,
ਆਪ ਜੀ ਦੇ ਬਚਨ ਮਹਾਰਾਜ ਜੀ ਅਗੰਮੀ ਹਨ, ਸਾਨੂੰ ਸਮਝ ਨਹੀਂ ਆਏ। ਜਦੋਂ ਤੱਕ ਤੁਸੀਂ ਸਮਝਾਓਗੇ ਨਹੀਂ, ਬੋਲ ਕੇ ਉਚਾਰਨ ਕਰਕੇ ਵਿਆਖਿਆ ਕਰਕੇ, ਉਦੋਂ ਤਾਂ ਹੀ ਇਹ ਬਚਨ ਸਾਨੂੰ ਸਮਝ ਨਹੀਂ ਆਉਣ ਵਾਲੇ।
ਕੌਣ ਖਿਆਲ ਮੈਂ ਆਪ ਅਲਾਈ,
ਮਹਾਰਾਜ ਜੀ ਇਹ ਬਚਨ ਆਪ ਜੀ ਨੇ ਕਿਹੜੇ ਖਿਆਲ ਨੂੰ ਪ੍ਰਗਟ ਕਰਦਿਆਂ ਉਚਾਰਿਆ, ਕਈ ਲੁਕਾਈ ਕਈ, ਇਹ ਆਪ ਜੀ ਨੇ ਜਿਹੜਾ ਬਚਨ ਕਿਹਾ ਹੈ ਇਹਦੇ ਬਾਪ ਪਿੱਛੇ ਖਿਆਲ ਕਿਹੜਾ ਕੰਮ ਕਰ ਰਿਹਾ, ਕਿਸ ਖਿਆਲ ਦੇ ਵਿੱਚ, ਕਿਸ ਸੰਦਰਭ ਦੇ ਵਿੱਚ ਆਪ ਜੀ ਨੇ ਮਹਾਰਾਜ ਇਹ ਬਚਨ ਕਹੇ ਨੇ, ਸਾਨੂੰ ਸਮਝ ਨਹੀਂ ਆਏ, ਆਪ ਜੀ ਕਿਰਪਾ ਕਰਕੇ ਸਾਨੂੰ ਸਮਝਾਓ।
ਤਬ ਸਤਿਗੁਰੂ ਸੁਣਾਈ ਤਥਾ,
ਫਿਰ ਮਹਾਰਾਜ ਜੀ ਦੱਸਣ ਲੱਗੇ, ਜਦੋਂ ਸਿੱਖਾਂ ਨੇ ਪੁੱਛਿਆ ਸਿੱਖਾਂ ਦੇ ਪੁੱਛਣ ਤੇ ਫਿਰ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਤੇ ਦੱਸਣ ਲੱਗੇ ਸਮਝਾ ਕੇ
ਗ੍ਰਾਮ ਚੌਧਰੀ ਕੀ ਇੱਕ ਕਥਾ।
ਮਹਾਰਾਜ ਜੀ ਕਹਿੰਦੇ ਜਿਹੜੀ ਅਸੀਂ ਪੰਗਤੀ ਕਹੀ ਆ ਵੀ ਕਈ ਲੁਕਾਈ ਕਈ, ਇਹਦੇ ਪਿੱਛੇ ਇੱਕ ਕਹਾਣੀ ਹੈ ਕਿਸੇ ਪਿੰਡ ਦੇ ਚੌਧਰੀ ਦੀ। ਮਹਾਰਾਜ ਜੀ ਕਹਿੰਦੇ ਇੱਕ ਨਗਰ ਦਾ ਚੌਧਰੀ ਸੀ।
ਗਯੋ ਖੇਤ ਮੈਂ ਜੈ ਕਿਰਸਾਨੀ।
ਤੇ ਚੌਧਰੀ ਆਪਣੇ ਖੇਤਾਂ ਚ ਗਿਆ ਜਿੱਥੇ ਉਹ ਖੇਤੀ ਕਰਦਾ ਸੀ, ਜ਼ਿਮੀਦਾਰ ਸੀ ਚੌਧਰੀ ਸੀ, ਤੇ ਆਪਣੇ ਖੇਤਾਂ ਦੇ ਵਿੱਚ ਗਿਆ।
ਜੋਰੇ ਹਰਠ ਸਿੰਚ ਤੋਂ ਪਾਣੀ।
ਉਹਨੇ ਹਲਟ ਜੋੜੇ ਹੋਏ ਸੀ, ਖੂਨ ਗਿੜ ਰਿਹਾ ਸੀ ਤੇ ਆਪਣੇ ਖੇਤ ਨੂੰ ਪਾਣੀ ਲਾ ਰਿਹਾ ਸੀ।
ਰਾਖੀ ਕਿਆਰੀ ਪਰ ਤਿੰਨ ਕਹੀ।
ਉਹਨੇ ਕੀ ਕੀਤਾ, ਬਈ ਵਧੀਆ ਕਹੀ ਸੀ ਕੀਮਤੀ, ਤੇ ਉਹ ਕਹੀ ਉਹਨੇ ਕਿਆਰੇ ਦੇ ਕੰਢੇ ਤੇ ਇੱਕ ਪਾਸੇ ਰੱਖ ਦਿੱਤੀ। ਪਾਣੀ ਲਾਣਾ ਸੀ, ਨੱਕਾ ਵੱਢਿਆ ਤੇ ਨੱਕਾ ਵੱਢ ਕੇ ਤੇ ਕਈ ਉੱਥੇ ਆਪਣੇ ਕਿਆਰੇ ਦੇ ਨਾਲ ਹੀ ਰੱਖ ਦਿੱਤੀ।
ਲੇ ਗਮਨਿਓ ਕੋ ਪ੍ਰਾਪਤ ਨਹੀਂ।
ਤੇ ਚੌਧਰੀ ਕਿਤੇ ਸੱਜੇ ਖੱਬੇ ਹੋਰ ਕੰਮ ਲੱਗ ਗਿਆ, ਕਈ ਉੱਥੇ ਰੱਖਦੀ ਭੁੱਲ ਗਿਆ। ਉਹ ਕਈ ਕਿਸੇ ਨੇ ਉੱਥੋਂ ਚੁੱਕ ਲਈ, ਕੋਈ ਬੰਦਾ ਆਇਆ ਖੇਤਾਂ ਵਿੱਚ, ਉਹਨੇ ਉਹ ਕਈ ਚੁੱਕੀ ਤੇ ਜਾ ਕੇ ਕਈ ਲੁਕਾ ਲਈ।
ਨਿਸ਼ਾਨੀ ਚੰਦ ਹਿਰਦੈ ਵਿਚਾਰੇ ਉਹ ਚੌਧਰੀ ਵੱਥ ਗਈ ਜੇ ਮੋਰੀ।
ਕੋਈ ਬੰਦਾ ਸੀ, ਉਹਨੇ ਜਾ ਕੇ ਉਹ ਕਈ ਚੁੱਕੀ ਤੇ ਜਾ ਕੇ ਚੋਰੀ ਕਰਕੇ ਘਰ ਲੁਕਾ ਲਈ, ਕਈ ਲੁਕਾਈ ਕਈ, ਉਹ ਕਈ ਜਾ ਕੇ ਘਰ ਵਿੱਚ ਲੁਕਾ ਲਈ। ਚੌਧਰੀ ਨੇ ਸੋਚਿਆ ਵੀ ਮੈਂ ਹਾਂ ਪਿੰਡ ਦਾ ਚੌਧਰੀ, ਤੇ ਮੈਂ ਪਿੰਡ ਦਾ ਚੌਧਰੀ ਹੋਵਾਂ, ਜੇ ਮੇਰੇ ਘਰੋਂ ਮੇਰੇ ਖੇਤਾਂ ਚੋਂ ਚੋਰੀ ਹੋ ਗਈ ਤੇ ਮੈਂ ਦੂਜਿਆਂ ਦੀ ਰਾਖੀ ਸਵਾਹ ਕਰਨੀ, ਮੇਰਾ ਮੈਂ ਪਿੰਡ ਦਾ ਚੌਧਰੀ ਹਾਂ ਇਲਾਕੇ ਦਾ, ਮੈਂ ਤਾਂ ਚੋਰੀ ਤੋਂ ਲੋਕਾਂ ਨੂੰ ਹਟਾਉਣਾ, ਲੋਕਾਂ ਨੂੰ ਵਰਜਣਾ ਵੀ ਕੋਈ ਕਿਸੇ ਦੇ ਹੋਰ ਦੇ ਚੋਰੀ ਨਾ ਹੋਵੇ। ਜੇ ਮੇਰੀ ਕਈ ਚੋਰੀ ਹੋ ਗਈ ਮੇਰੇ ਖੇਤ ਵਿੱਚੋਂ, ਮੇਰੇ ਵੇਖਦਿਆਂ ਵੇਖਦਿਆਂ ਰੱਖ ਕੇ ਮਾੜਾ ਜਿਹਾ ਪਾਸੇ ਗਿਆ ਸੀ, ਪਿੱਛੋਂ ਚੋਰੀ ਹੋ ਗਈ, ਕਹਿੰਦਾ ਜੇ ਮੇਰੀ ਚੋਰੀ ਹੋ ਗਈ ਤੇ ਮੈਂ ਦੂਜਿਆਂ ਦੀ ਕੀ ਰਾਖੀ ਕਰਨੀ ਹੈ। ਹਾਂਜੀ,
ਤੋ ਅਪਰਨ ਕੀ ਕਿਆ ਚਲੀ ਕਿਉਂ ਹੋਏ ਨਾ ਚੋਰੀ।
ਜੇ ਮੇਰੀ ਕਈ ਚੋਰੀ ਹੋ ਗਈ, ਮੈਂ ਚੌਧਰੀ ਹਾਂ, ਤੇ ਫਿਰ ਆਮ ਲੋਕਾਂ ਦਾ ਕੀ ਬਣੇਗਾ। ਆਮ ਜਿਹੜੇ ਸਧਾਰਨ ਲੋਕ ਨੇ ਫਿਰ ਉਹਨਾਂ ਦੇ ਤਾਂ ਘਰ ਸਿੱਧਾ ਦਿਨ ਦਿਹਾੜੇ ਡਾਕੇ ਵੱਜਣਗੇ, ਕਿਸੇ ਨੂੰ ਡਰ ਨਹੀਂ ਹੋਣਾ, ਕਿਸੇ ਨੂੰ ਭੈ ਨਹੀਂ ਹੋਣਾ।
ਬੋਲ ਪਿਰਾਈ ਕੋ ਲਿਓ ਡੋਂਡੀ ਫਿਰਵਾਈ।
ਚੌਧਰੀ ਨੇ ਕੀ ਕੀਤਾ, ਭਰਾਈ ਸੱਦਿਆ। ਭਰਾਈ ਹੁੰਦਾ ਜਿਹੜੇ ਡੋਂਡੀ ਪਿੱਟਣ ਵਾਲੇ ਹੁੰਦੇ, ਗਲ ਚ ਢੋਲ ਪਾ ਕੇ ਨਾ ਪਿੰਡਾਂ ਵਿੱਚ, ਉਹ ਪਿੰਡ ਚ ਫਿਰਦੇ ਜਿਹੜੇ ਚੁਰਸਤੇ ਹੁੰਦੇ, ਉੱਥੇ ਜਾ ਕੇ ਚੌਂਕਾਂ ਚ ਉਹਨਾਂ ਨੇ ਢੋਲ ਵਜਾਉਣਾ, ਇੱਕ ਮਹੱਲੇ ਨੂੰ ਸੁਣਾਉਣਾ ਡੋਂਡੀ ਪਿੱਟ ਕੇ ਵੀ ਆਹ ਚੀਜ਼ ਆ, ਫਿਰ ਦੂਜੇ ਮਹੱਲੇ 'ਚ ਉਹਨੂੰ ਭਰਾਈ ਕਹਿੰਦੇ ਸਨ। ਤੋ ਚੌਧਰੀ ਨੇ ਇੱਕ ਭਰਾਈ ਸੱਦਿਆ ਡੋਂਡੀ ਪਿੱਟਣ ਵਾਲਾ, ਉਹਨੂੰ ਕਿਹਾ ਵੀ ਤੂੰ ਪਿੰਡ ਦੇ ਵਿੱਚ ਸਾਰੇ 'ਚ ਢੋਲ ਵਜਾ ਕੇ ਤੇ ਡੋਂਡੀ ਪਿੱਟਣੀ ਆ, ਲੋਕਾਂ ਨੂੰ ਕਹਿਣਾ ਹੈ।
ਵੱਜਿਓ ਢੋਲ ਸਭ ਨੇ ਸੁਣਿਓ ਪਰ ਕਹੀ ਨਾ ਪਾਈ।
ਕਹਿੰਦੇ ਡੋਂਡੀ ਪਿੱਟੀ, ਉਹਨੇ ਆਖਿਆ ਵੀ ਚੌਧਰੀ ਸਾਹਿਬ ਦੀ ਕਹੀ ਹੈ, ਕੋਈ ਚੁੱਕ ਕੇ ਲੈ ਗਿਆ, ਜਿਹਦੇ ਕੋਲ ਹੈ ਉਹ ਆਪਣੇ ਆਪ ਚੌਧਰੀ ਸਾਹਿਬ ਦੇ ਖੇਤ 'ਚ ਰੱਖ ਜੇ, ਜਾਂ ਚੌਧਰੀ ਸਾਹਿਬ ਦੇ ਘਰ ਦੇ ਵਿੱਚ ਆਪਣੇ ਆਪ ਹੀ ਦੇ ਜੇ ਤੇ ਉਹ ਬਚ ਜਾਏਗਾ, ਨਹੀਂ ਤਾਂ ਫਿਰ ਬੜੀ ਭਾਰੀ ਭਾਰੀ ਸਜ਼ਾ ਮਿਲੇਗੀ। ਜੇ ਚੌਧਰੀ ਸਾਹਿਬ ਦੀ ਕਹੀ ਚੋਰੀ ਹੋ ਗਈ ਤੇ ਉਹਨਾਂ ਨੇ ਭਾਵੇਂ ਗੱਲ ਛੋਟੀ ਜਿਹੀ ਕਹੀ ਦੀ ਆ, ਪਰ ਹੈ ਚੌਧਰੀ ਸਾਹਿਬ ਦੀ, ਵੀ ਜੇ ਚੌਧਰੀ ਸਾਹਿਬ ਦੇ ਘਰੋਂ ਕੋਈ ਚੋਰੀ ਕਰਕੇ ਲਿਜਾ ਸਕਦਾ ਤੇ ਆਮ ਲੋਕਾਂ ਦਾ ਕੀ ਬਣੇਗਾ। ਇਸ ਕਰਕੇ ਉਹ ਡੋਂਡੀ ਪਿੱਟਣ ਵਾਲੇ ਨੇ ਬੜੀ ਸਖਤੀ ਨਾਲ ਡੋਂਡੀ ਪਿੱਟੀ ਵੀ ਜਿਹਦੇ ਕੋਲ ਕਹੀ ਹੈ ਉਹ ਆਪਣੇ ਆਪ ਬੰਦਾ ਬਣ ਕੇ ਕਹੀ ਦੇ ਜਾ। ਸਾਰਾ ਪਿੰਡ ਇਕੱਠਾ ਹੋ ਗਿਆ, ਜਿਹੜਾ ਸੁਣੇ ਹੁਣ ਕਹੀ ਕੋਈ ਲਿਆਵੇ ਨਾ, ਕਿਸੇ ਦੇ ਘਰੋਂ ਕਹੀ ਆਈ ਨਹੀਂ।
ਬਹੁਰ ਗ੍ਰਾਮ ਕੇ ਸਦਨ ਜੇ ਸਗਰੀ ਖੁਜਵਾਏ।
ਚੌਧਰੀ ਨੇ ਵੇਖਿਆ ਵੀ ਨਹੀਂ ਆਈ ਕਹੀ ਤੇ ਫਿਰ ਏਦਾਂ ਕਰੋ, ਘਰਾਂ ਵਿੱਚ ਭਾਲ ਕਰੋ, ਲੋਕਾਂ ਦੇ ਤਲਾਸ਼ੀ ਕਰੋ। ਕਹਿੰਦੇ ਹੁਣ ਇਕੱਲੇ ਇਕੱਲੇ ਘਰ ਦੀ ਤਲਾਸ਼ੀ ਕਰਨ ਲੱਗੇ, ਇਕੱਲੇ ਇਕੱਲੇ ਘਰ ਵਿੱਚ ਜਾ ਕੇ ਵੇਖਣ ਲੱਗੇ ਤਲਾਸ਼ੀ ਕਰਕੇ ਵੀ ਜੇ ਕਹੀ ਕਿਤੋਂ ਮਿਲ ਜੇ ਰੱਖੀ ਹੋਈ।
ਤਉ ਨ ਪ੍ਰਾਪਤ ਸੋ ਕਈ ਨਰ ਉਰ ਬਿਸਮਾਏ।
ਸਾਰੇ ਘਰਾਂ ਦੇ ਵਿੱਚ ਕਈ ਵੇਖ ਲਈ, ਤਲਾਸ਼ੀ ਕੀਤੀ ਬੰਦਿਆਂ ਨੇ, ਬੜੀ ਇਕੱਲੀ ਇਕੱਲੀ ਚੀਜ਼ ਨੂੰ ਬਰੀਕੀ ਨਾਲ ਵੇਖਿਆ। ਸਾਰੇ ਘਰਾਂ ਦੀ ਤਲਾਸ਼ੀ ਤੋਂ ਬਾਅਦ ਵੀ ਬੰਦੇ ਆਏ, ਉਹਨਾਂ ਨੇ ਆ ਕੇ ਚੌਧਰੀ ਨੂੰ ਆਖਿਆ ਵੀ ਚੌਧਰੀ ਸਾਹਿਬ ਕਈ ਤਾਂ ਮਿਲੀ ਨਹੀਂ ਕਿਸੇ ਦੇ ਘਰੋਂ, ਅਸੀਂ ਤਾਂ ਕੱਲਾ ਕੱਲਾ ਘਰ ਗਾਹ ਕੇ ਵੇਖ ਲਿਆ, ਪੇਟੀਆਂ ਖਲਾ ਕੇ ਵੇਖ ਲਈਆਂ, ਘਰਾਂ ਦੇ ਖੁੰਝੇ ਜਾ ਕੇ ਵੇਖ ਲਏ ਨੇ, ਪਰ ਕਿਤੋਂ ਸਾਨੂੰ ਕਈ ਨਹੀਂ ਮਿਲੇ।
ਤਬ ਇੱਕ ਮਾਨਵ ਨੇ ਕਹਿਓ ਜੋ ਸਦਨ ਪਿਰਾਈ।
ਚੌਧਰੀ ਕਹਿਣ ਲੱਗਾ ਵੀ ਸਾਰੇ ਘਰ ਵੇਖ ਲਏ? ਕਹਿੰਦੇ ਜੀ ਹਾਂ ਸਾਰੇ ਘਰ ਵੇਖ ਲਏ। ਉਹਨਾਂ ਵਿੱਚ ਇੱਕ ਬੰਦਾ ਸੀ, ਉਹ ਬੋਲਿਆ, ਕਹਿਣ ਲੱਗਾ ਚੌਧਰੀ ਸਾਹਿਬ ਬਾਕੀ ਤਾਂ ਸਾਰੇ ਘਰ ਵੇਖ ਲਏ ਨੇ, ਪਰ ਜਿਹੜਾ ਡੋਂਡੀ ਪਿੱਟਣ ਵਾਲਾ ਸੀ ਭਰਾਈ ਉਹਦੇ ਘਰ ਨਹੀਂ ਤਲਾਸ਼ੀ ਲਈ, ਬਾਕੀ ਤਾਂ ਸਾਰਿਆਂ ਦੇ ਘਰ ਵੇਖ ਲਏ, ਘਰ ਦੇ ਵਿੱਚ ਸਾਰਿਆਂ ਦੇ ਤਲਾਸ਼ੀ ਕਰ ਲਈ, ਕਈ ਨਹੀਂ ਮਿਲੀ, ਪਰ ਜਿਹੜਾ ਡੋਂਡੀ ਪਿੱਟਦਾ ਸੀ ਗਲ 'ਚ ਢੋਲ ਪਾ ਕੇ ਉੱਚੀ ਉੱਚੀ ਵਜਾ ਕੇ ਉਹਦਾ ਘਰ ਨਹੀਂ ਵੇਖਿਆ। ਉਹ ਵੀ ਤਾਂ ਪਿੰਡ 'ਚ ਹੀ ਰਹਿੰਦਾ, ਉਹਦਾ ਘਰ ਵੀ ਵੇਖਣਾ ਚਾਹੀਦਾ। ਜੇ ਤਲਾਸ਼ੀ ਕੀਤੀ ਸਾਰੇ ਲੋਕਾਂ ਦੇ ਘਰਾਂ ਨੂੰ ਚੋਰ ਬਣਾਇਆ ਤੇ ਫਿਰ ਉਹਨੂੰ ਇਕੱਲੇ ਨੂੰ ਕਿਉਂ ਛੱਡਦੇ? ਉਹਦਾ ਘਰ ਵੀ ਤਲਾਸ਼ੋ, ਹੋ ਸਕਦਾ ਉਹਦੇ ਘਰੋਂ ਕੋਈ ਮਿਲ ਜੇ ਚੀਜ਼। ਚਲੋ ਜੇ ਨਾ ਵੀ ਮਿਲੇ, ਪਰ ਘੱਟੋ ਘੱਟ ਇਹ ਤਾਂ ਸਾਰਿਆਂ ਦੇ ਮਨ ਨੂੰ ਤਸੱਲੀ ਹੋਵੇਗੀ ਵੀ ਪਿੰਡ 'ਚ ਸਾਰੇ ਘਰਾਂ ਦੀ ਤਲਾਸ਼ੀ ਹੋਈ, ਤੇ ਫਿਰ ਉਹ ਜਿਹੜਾ ਡੋਂਡੀ ਪਿੱਟਣ ਵਾਲਾ ਉਹਦੇ ਘਰ ਵੀ ਤਲਾਸ਼ੀ ਕਰਨੀ ਚਾਹੀਦੀ ਹੈ।
ਸੋ ਪੀ ਲੀਜੀਏ ਖੋਜ ਕਰ ਜੇ ਲੇਵੋ ਪਾਈ।
ਉਹਦੇ ਘਰੋਂ ਵੀ ਲੱਭ ਲਓ, ਕੀ ਪਤਾ ਜਿਹੜੀ ਸਾਰੇ ਘਰਾਂ 'ਚੋਂ ਜੇ ਵੇਖ ਲਈ ਨਹੀਂ ਲੱਭਦੀ, ਕੀ ਉਹਦੇ ਘਰੋਂ ਨਾ ਲੱਭ ਜੇ। ਚੌਧਰੀ ਨੇ ਗੱਲ ਸੁਣੀ ਵੀ ਗੱਲ ਤਾਂ ਪਤੇ ਦੀ ਹੈ, ਰਹਿੰਦਾ ਤਾਂ ਉਹ ਵੀ ਪਿੰਡ 'ਚ ਹੀ ਹੈ, ਭਾਵੇਂ ਡੋਂਡੀ ਪਿੱਟਣ ਦਾ ਕੰਮ ਹੈ ਉਹਦਾ, ਸਾਰੇ ਲੋਕਾਂ ਨੂੰ ਕਹਿੰਦਾ ਜਿਹਦੇ ਘਰ ਹੈ ਕਈ ਉਹ ਦੇ ਜੇ, ਪਰ ਉਹਦਾ ਘਰ ਤਾਂ ਵੇਖਿਆ ਨਹੀਂ ਕਿਸੇ ਨੇ, ਤਲਾਸ਼ੀ ਨਹੀਂ ਕੀਤੀ, ਬਾਕੀ ਸਾਰੇ ਘਰਾਂ ਦੀ ਤਲਾਸ਼ੀ ਕੀਤੀ। ਹਾਂਜੀ,
ਸੁਣ ਸਭ ਨੇ ਮਾਨਿਓ ਤਬੇ ਤੈ ਸਦਨ ਖੁਜਾਏ।
ਇਹ ਗੱਲ ਚੌਧਰੀ ਨੇ ਵੀ ਮੰਨ ਲਈ, ਕਹਿੰਦਾ ਜੀ ਉਹਦਾ ਵੀ ਲੱਭ ਲਓ, ਕਿਹੜਾ ਸਾਡੇ ਪਿੰਡ ਦਾ ਕੋਈ ਮੁਖੀ ਆ ਵੀ ਉਹਦਾ ਘਰ ਨਹੀਂ ਤਲਾਸ਼ਣਾ, ਉਹ ਵੀ ਸਾਰੇ ਪਿੰਡ ਦੇ ਲੋਕਾਂ ਵਰਗਾ ਹੀ ਆ। ਕਹਿੰਦੇ ਜਦੋਂ ਉਹਦੇ ਘਰ ਗਏ, ਜਾ ਕੇ ਉਹਦੇ ਘਰ ਭਾਲ ਕੀਤੀ, ਲੱਭਣ ਲੱਗੇ,
ਇੱਕ ਕੋਠੀ ਪਿੱਛੇ ਪਰੀ ਤੈ ਲਈ ਉਠਾਏ।
ਉਹਦੇ ਘਰ ਦੇ ਪਿਛਲੇ ਪਾਸੇ ਉਹਨੇ ਇੱਕ ਛੋਟਾ ਜਿਹਾ ਕੋਠਾ ਬਣਾਇਆ ਸੀ, ਜਿਹਦੇ 'ਚ ਉਹਨੇ ਕਬਾੜ ਵਗੈਰਾ ਰੱਖਿਆ ਹੋਇਆ ਸੀ, ਉੱਥੇ ਜਾ ਕੇ ਜਦੋਂ ਲੱਭਿਆ ਤੇ ਉਹ ਕਈ ਜਿਹੜੀ ਚੌਧਰੀ ਦੀ ਕਿਸੇ ਦੇ ਘਰੋਂ ਨਹੀਂ ਮਿਲੀ, ਉਹ ਜਿਹੜਾ ਡੋਂਡੀ ਪਿੱਟਣ ਵਾਲਾ ਸੀ ਉਹਦੇ ਘਰੋਂ ਮਿਲੀ। ਚੋਰ ਹੀ ਉਹ ਸੀ ਜਿਹੜਾ ਡੋਂਡੀ ਪਿੱਟਦਾ ਫਿਰਦਾ ਸੀ ਸਾਰੇ ਪਿੰਡ 'ਚ। ਉਹਦੇ ਘਰੋਂ ਜਦੋਂ ਜਾ ਕੇ ਭਾਲ ਕੀਤੀ ਤੇ ਪਿਛਲੇ ਪਾਸੇ ਜਿਹੜਾ ਕੋਠਾ ਸੀ ਘਰ ਦੇ ਉਹਦੇ ਵਿੱਚੋਂ ਕਈ ਲੱਭ ਗਈ।
ਪਿੱਕ ਕਰ ਬੋਲਿਓ ਚੌਧਰੀ ਸੁਣ ਮੂਡ ਪਿਰਾਈ।
ਚੌਧਰੀ ਨੇ ਜਦੋਂ ਵੇਖਿਆ ਤੇ ਉਹਨੇ ਸੱਦ ਲਿਆ ਉਹ ਡੋਂਡੀ ਪਿੱਟਣ ਵਾਲਾ, ਉਹਨੂੰ ਭਰਾਈ ਕਹਿੰਦੇ, ਕਹਿੰਦੇ ਉਹ ਸੁਣੋ ਭਰਾਈਆ, ਉਹ ਡੋਂਡੀ ਪਿੱਟਣ ਵਾਲਿਆ ਧਿਆਨ ਦੇ,
ਢੋਲ ਸੁਣਾਵੇ ਸਭਨ ਕੋ ਕਰ ਕਈ ਛੁਪਾਈ।
ਢੋਲ ਵਜਾ ਕੇ ਸਾਰੇ ਲੋਕਾਂ ਨੂੰ ਸੁਣਾਉਂਦਾ ਫਿਰਿਆ ਵੀ ਜਿਹਦੇ ਕੋਲ ਕਈ ਹੈ ਦੇ ਜੋ, ਕਈ ਦਾ ਤੂੰ ਆਪ ਲੁਕੋਈ ਫਿਰਦਾ ਘਰ, ਰੌਲਾ ਤੂੰ ਸਾਰੇ ਪਿੰਡ ਵਿੱਚ ਪਾਇਆ ਹੋਇਆ ਢੋਲ ਵਜਾ ਵਜਾ ਕੇ ਵੀ ਜਿਹਦੇ ਘਰ ਹੈ ਉਹ ਦੇ ਜੋ। ਜੇ ਤੂੰ ਲੋਕਾਂ ਨੂੰ ਸੁਣਾ ਰਿਹਾ ਤੇਰੇ ਘਰ ਕਈ ਪਈ ਹੋਈ, ਦੇਣੀ ਤਾਂ ਤੈਨੂੰ ਚਾਹੀਦੀ ਸੀ, ਕੀ ਤੂੰ ਪਿੰਡ ਤੋਂ ਵੱਖਰਾ? ਜੇ ਡੋਂਡੀ ਪਿੱਟਦਾ ਇਹਦਾ ਮਤਲਬ ਇਹ ਤੇ ਨਹੀਂ ਵੀ ਤੂੰ ਸਾਰੇ ਪਿੰਡ ਤੋਂ ਵੱਖਰਾ, ਇਹ ਤੇਰੇ ਤੇ ਲਾਗੂ ਨਹੀਂ ਹੁੰਦਾ। ਕਈ ਤੂੰ ਆਪਣੇ ਘਰ ਲੁਕਾਈ ਹੋਈ, ਢੋਲ ਵਜਾ ਕੇ ਤੂੰ ਲੋਕਾਂ ਨੂੰ ਕਹਿੰਦਾ ਫਿਰਦਾ।
ਕਰੀ ਨਸੀਹਤ ਤਬ ਤਿਸੈ ਜੇ ਤੱਕ ਬਣ ਆਵੇ।
ਫਿਰ ਕਹਿੰਦੇ ਉਹਨੂੰ ਨਸੀਹਤ ਦਿੱਤੀ, ਜਿੰਨੀ ਕੋਈ ਤਾੜ ਨਾ ਬਣਦੀ ਸੀ, ਸਜ਼ਾ ਬਣਦੀ ਸੀ ਉਹਨੂੰ ਡੋਂਡੀ ਪਿੱਟਣ ਵਾਲੇ ਨੂੰ ਦਿੱਤੀ।
ਰੀਤ ਪਿਰਾਈ ਰਾਗੀਅਨ ਕਰ ਰਾਗ ਸੁਣਾਵੇ।
ਮਹਾਰਾਜ ਜੀ ਕਹਿੰਦੇ ਇਹੀ ਖੇਡ ਤਕਰੀਬਨ ਬਿਲਕੁਲ ਇਹਨਾਂ ਰਾਗੀ ਸਿੱਖਾਂ ਨੇ ਕੀਤੀ ਆ, ਜਿਵੇਂ ਉਹ ਭਰਾਈ ਦੀ ਸੀ, ਉਹਨੇ ਵੀ ਢੋਲ ਵਜਾ ਵਜਾ ਕੇ ਉੱਚੀ ਉੱਚੀ ਚੀਂਕ ਝਿਆੜਾ ਪਾਇਆ ਸੀ, ਕਈ ਆਪ ਲੁਕਾਈ ਹੋਈ ਸੀ। ਕਹਿੰਦੇ ਇੱਦਾਂ ਇਹਨਾਂ ਰਾਗੀਆਂ ਨੇ ਕੀਰਤਨ ਜ਼ਰੂਰ ਕੀਤਾ, ਮਿੱਠਾ ਤੁਹਾਨੂੰ ਸੁਣਾਇਆ, ਪਰ ਜੋ ਕਰ ਰਹੇ ਨੇ ਇਹਨਾਂ ਦੇ ਅੰਦਰ ਨਹੀਂ ਉਹ ਗੱਲ ਵੱਸ ਰਹੀ, ਆਪ ਉਹਦੇ ਧਾਰਨੀ ਨਹੀਂ ਹਨ। ਰਾਗੀ ਸਿੰਘ ਹੋਣਾ, ਕਥਾਕਾਰ ਹੋਣਾ, ਗ੍ਰੰਥੀ ਹੋਣਾ, ਢਾਡੀ ਹੋਣਾ ਕੋਈ ਵੱਡੀ ਗੱਲ ਨਹੀਂ, ਇਹਦੇ ਨਾਲ ਨਾਲ ਜੀਵਨ ਹੋਣਾ ਵੱਡੀ ਗੱਲ ਹੈ। ਕੋਈ ਰਾਗੀ ਸਿੰਘ ਹੈ, ਕੋਈ ਢਾਡੀ ਸਿੰਘ ਹੈ, ਕੋਈ ਕਥਾਕਾਰ ਸਿੰਘ ਹੈ, ਗ੍ਰੰਥੀ ਸਿੰਘ ਹੈ, ਗੁਰੂ ਘਰ ਵਿੱਚ ਕੋਈ ਮੈਨੇਜਰ ਹੈ, ਕਲਰਕ ਹੈ, ਕੋਈ ਸੇਵਾਦਾਰ ਹੈ, ਕੋਈ ਬਰਛੇ 'ਤੇ ਖੜਾ, ਕੋਈ ਵੀ ਸੇਵਾ ਕਰ ਰਿਹਾ, ਉਹਦੀ ਉਹ ਜਿਹੜੀ ਡਿਊਟੀ ਹੈ ਜੋ ਕਰ ਰਿਹਾ ਉਹ ਬਾਅਦ ਵਿੱਚ ਹੈ, ਪਹਿਲਾਂ ਉਹ ਗੁਰੂ ਦਾ ਨਾਮ ਤਰੀਕ ਸਿੱਖ ਹੈ, ਉਹ ਮਹਾਰਾਜ ਜੀ ਦੀ ਸਿੱਖੀ ਦੀ ਮਰਿਆਦਾ ਨੂੰ ਧਾਰਨ ਕਰੇ, ਉਹਦਾ ਜੀਵਨ ਹੋਣਾ ਚਾਹੀਦਾ। ਉਹ ਰਾਗੀ ਸਿੰਘ ਢਿੱਲੇ ਮੱਠੇ ਹੋਣਗੇ ਸਾਡੇ ਵਰਗੇ, जीवन वाले महाराज जी कहते भी रौला इन्होंने जरूर पाया भराई वांगू। पिंड वाले सारे सावधान हो गए पर आप अंदर कई लुकाई हुई सी। इन्होंने कीर्तन किया बड़े सुंदर ढंग नाल पर आप अंदरों उस कीर्तन की जिहड़ी मर्यादा है जां कीर्तन दे विच जो उपदेश है उहदे तारनी नहीं हन, करनी नहीं है, कथनी है पर करनी नहीं है। हां जी,
तिम मोरी सिखो सुनो इहो बिना कमाए।
पातशाह कहिंदे हे मेरे सिखो सुनो, कमाई तो बिना जिहड़ा बचन तुसी मूंह तो कह रहे हो जे तुसी खुद नहीं कमाया ता फिर वह कहे हुए बचन का दूसरे ते भावे किते माड़ा मोटा असर पै जाए पर तुहानू उहदा कोई लाभ नहीं। तुहानू तां उसे बचन का लाभ है जिहड़ा बचन तुसी आप कमाया होया, जिहड़ा तुहाडे अनुभव च नहीं आया बचन, अपनी कमाई च नहीं आया, दूजे नू कहोगे किहड़ी तसली नाल कहोगे जे अपने अंदर नहीं अनुभव च आया वह बचन। जुबान तो किसी नू कह भी दिओ मन अपने दे विच एक तरह की खुटकू जिहा आ जांदा भी आप तां इह गल बणी नहीं, दूजिआं नू कह के सुणा रहे। करनी ते कथनी दोवें गुरु घर विच प्रवान ने। पातशाह कहिंदे गाए सुन आखै मीचै पाईआ ना परम पद। भाई गुरदास जी कहिंदे गुर उपदेश जौलो हृदय ना बसाई, पूछत पथक पग धारत ना मग, प्रीतम कै देश कैसे बातन से जाई है। पुछी जाइए तुरिए है ना, कहिंदे तुरे बिना किवें रब दे घर जाइए। अगे होर भी उदाहरण आ रही बड़ी सुंदर, महाराज कलगीधर जी दस रहे कि कथनी दे नाल नाल करनी होनी जरूरी है।
पंडित रागी ज्योतिषी प्रेरक बन आए।
कहिंदे पंडित रागी ज्योतिषी वड्डे वड्डे ज्ञानी वह लोगों प्रेरणा करते भी इदा ना करो आ कर लो ये ना करो। ज्योतिषी जेडे दूजियां नू कहिंदे हुंदे आ भी तुसी लाल रंग का कपड़ा पा लो हरा नहीं पाउणा, आप उपाई फिरदे हुंदे आ। दूजियां नू कहिंदे आ भी तुसी आ काम नहीं करना, आप चंगी तरह करी जांदे आ। तो कहण तो भाव ये जेडे लोग ने पंडित रागी ज्योतिषी प्रेरक बने आए, जिहड़े प्रेरक बनते हैं लोगों वास्ते, पंडित भी प्रेरक बनते हैं, रागी भी प्रेरक बनते हैं, ज्योतिषी भी प्रेरक बनते हैं।
अपरन को समझावई ने आप कमावे।
होरना नू तां समझाउंदे आ पर आप नहीं कमाउंदे, दूजे नू समझा देंदे आ भी इदां करिया करो, आ नहीं करना, वह नहीं करना, कह देंदे आ, पर जो दूसरिआं नू समझा रहे ने आप वह नहीं करदे। मानमुख कथनी है पर रहत ना होए वो मानमुख ही होवेगा, जेदे कोल कथनी है पर रहनी कोई नहीं। सास बेद बकै खड़ो भाई, लोगों नू तां बड़े बड़े धर्म ग्रंथ सुना देंदे आ, पंडित शास्त्र सुना देंदे आ पर आप कर्म संसारी करदे आ। दुनिया वास्ते ज्ञान है, अपने दीवे थले हनेरा। हां जी,
पहुंचे पुछी पूछ के रैठौर बतावे।
पातशाह जी उदाहरण दे रहे बड़े कमाल दी, कहिंदे तुसी बैठे हो किसी रस्ते दे किनारे, कोई बंदा आया उन्हें पुछया महाराज जी फलाने पिंड जाना केड़ा राह जांदा, उन्हें दसता भी आ रस्ता सीधा जाई इथों सज्जे हो जाई ते अगे वो पिंड आ जाओ। जिन्हें दसिया वो उत्थे ही बैठा, वह तुरिया कोई नहीं, जिन्हू दसिया वह तुरिया वह पहुंच गया। आखो सतनाम
श्री वाहे,
वह तुरिया वह पहुंच गया, जिहड़ा दसण वाला सी उहदे कोल सुन सुन के लोग तुरी जांदे अगे जाई जांदे, वह आप उत्थे दा उत्थे ही है। कहिंदे इन बिन यही हालात साडे रागियां ढाडियां दे हन, साडे ज्ञानियां दे हन, साढ़े कोलों ज्ञान दियां कथावां सुन सुन के सुनन वाले तां पहुंच गए ज्ञान अवस्था च, साडा पतनाला उत्थे दा उत्थे ही है, असीं उत्थे ही खड़े अगे नहीं गए। जिन्ने नेड़े ओनी दूर, ਕਿਉਂਕਿ ਦੱਸਣ ਵਿੱਚ ਧਿਆਨ ਲਾਇਆ ਹੋਇਆ, ਆਪ ਤੁਰੇ ਹੀ ਕੋਈ ਨਹੀਂ। ਪਤਾ ਸੀ ਵੀ ਆਹ ਰਸਤਾ ਫਲਾਣੇ ਪਿੰਡ ਨੂੰ ਜਾਂਦਾ, ਆਪ ਤੁਰੇ ਕੋਈ ਨਹੀਂ, ਕਿਸੇ ਦੂਜੇ ਨੇ ਆ ਕੇ ਪੁੱਛਿਆ, ਉਹਨੂੰ ਦੱਸਤਾ, ਉਹ ਤੁਰ ਕੇ ਚਲਾ ਗਿਆ। ਹਾਂਜੀ,
ਐਸੀ ਬਣੀ ਬਤਾਉਣੀ ਬਿਰਲਾ ਸਮਝੰਤਾ।
ਇਹ ਜਿਹੜੀ ਬਾਤ ਹੈ ਇਹ ਕੋਈ ਬਿਰਲਾ ਸਮਝਦਾ? ਭਾਈ ਸਿੱਖੋ, ਇਹ ਜਿਹੜਾ ਬਚਨ ਅਸੀਂ ਆਪ ਜੀ ਨੂੰ ਦੱਸ ਰਹੇ ਹਾਂ, ਕੋਈ ਬਿਰਲਾ ਸਮਝਦਾ? ਕੋਈ ਬਿਰਲਾ ਹੈ ਜਿਹੜਾ ਕਥਨੀ ਤੇ ਕਰਨੀ ਦੋਨਾਂ ਦਾ ਪੂਰਾ ਸੂਰਾ ਹੁੰਦਾ, ਕਥਨੀ ਦਾ ਵੀ ਤੇ ਕਰਨੀ ਦਾ ਵੀ। ਨਹੀਂ ਤਾਂ ਕਹਿ ਕਹਿ ਕੇ ਦੱਸਣ ਵਾਲੇ ਜ਼ਰੂਰ ਨੇ ਵੀ ਆਹ ਰਾਹ ਜੀ ਤੁਰੇ ਜਾਓ, ਸੁਣਨ ਵਾਲੇ ਤੁਰ ਕੇ ਪਹੁੰਚ ਵੀ ਜਾਂਦੇ, ਜਿਹੜੇ ਦੱਸਣ ਵਾਲੇ ਹੁੰਦੇ ਉੱਥੇ ਹੀ ਬੈਠੇ ਤੁਰਦੇ ਹੀ ਨਹੀਂ, ਉਹ ਕਿਸੇ ਟਿਕਾਣੇ ਨਹੀਂ ਲੱਗਦੇ, ਨਾ ਪਾਰ ਚੱਕ ਰਾਹ ਪਾਰ ਜੋਗੇ ਨਾ ਉਰਾਰ ਜੋਗੇ। ਪਰ ਮੇਰੇ ਵਰਗੇ ਗਿਆਨੀਆਂ ਨੇ ਇਹਦੇ ਵਿੱਚੋਂ ਇੱਕ ਹੋਰ ਬਚਨ ਕੱਢ ਲਿਆ ਵੀ ਜੇ ਕੋਈ ਸੁਣਨ ਵਾਲਾ ਪਹੁੰਚ ਗਿਆ, ਉਹ ਜਾ ਕੇ ਟਿਕਾਣੇ ਪਹੁੰਚ ਕੇ ਸਾਡੀ ਅਰਦਾਸ ਕਰਦੇ, ਮਹਾਰਾਜ ਜਿਹਦੇ ਕੋਲੋਂ ਸੁਣ ਕੇ ਆਏ ਆ ਉਹਦੇ ਤੇ ਵੀ ਭਲਾ ਕਰ ਦਿਓ, ਉਹਨੂੰ ਵੀ ਆਪਣੇ ਚਰਨਾਂ 'ਚ ਥਾਂ ਦੇ ਦਿਓ, ਤੇ ਫਿਰ ਹੋ ਸਕਦਾ ਵੀ ਸਾਡੇ ਵਰਗੇ ਗਿਆਨੀਆਂ ਦੀ ਵੀ ਕਲਿਆਣ ਹੋ ਜਾਏ। ਜੇ ਕੋਈ ਸੁਣਨ ਵਾਲਾ ਪਹੁੰਚ ਗਿਆ, ਉਹ ਪਹੁੰਚਿਆ ਹੋਇਆ ਸਾਡੀ ਅਰਦਾਸ ਬੇਨਤੀ ਕਰ ਦੇ ਕਿ ਮਹਾਰਾਜ ਜਿਹਨਾਂ ਕੋਲੋਂ ਅਸੀਂ ਕੀਰਤਨ ਸੁਣ ਕੇ ਇਸ ਪਾਸੇ ਲੱਗੇ ਹਾਂ, ਕਥਾ ਸੁਣ ਕੇ ਇਸ ਪਾਸੇ ਲੱਗੇ ਹਾਂ, ਵਾਰਾਂ ਸੁਣ ਕੇ ਇਸ ਪਾਸੇ ਲੱਗੇ ਹਾਂ, ਗੁਰਬਾਣੀ ਦਾ ਗ੍ਰੰਥੀ ਸਿੰਘ ਕੋਲੋਂ ਹੁਕਮਨਾਮਾ ਸੁਣ ਕੇ ਇਸ ਪਾਸੇ ਲੱਗੇ ਹਾਂ, ਮਹਾਰਾਜ ਇਹਨਾਂ ਦਾ ਵੀ ਭਲਾ ਕਰਿਓ, ਇਹਨਾਂ ਨੂੰ ਵੀ ਮਹਾਰਾਜ ਆਪਣੇ ਚਰਨਾਂ ਦੀ ਸਿੱਖੀ ਬਖਸ਼ੇ। ਅਤੇ ਜਿਹੜੀ ਅਰਦਾਸ ਹੁੰਦੀ ਹੈ ਸੰਗਤ ਦੀ, ਉਹ ਅਰਦਾਸ ਵਿੱਚ ਵੱਡੀ ਬਰਕਤ ਹੁੰਦੀ, ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਤੋ ਕਲਗੀਧਰ ਪਾਤਸ਼ਾਹ ਕਹਿੰਦੇ ਜਿਹੜੀ ਗੱਲ ਹੈ ਨਾ ਭੇਦ ਵਾਲੀ, ਇਹ ਕੋਈ ਵਿਰਲਾ ਬੁੱਝਦਾ ਹੈ, ਕੋਈ ਵਿਰਲਾ ਜਾਣਦਾ ਹੈ।
ਸਮਝੇ ਗੋ ਸੋ ਤਰੇ ਗੋ ਸੁਣੀਏ ਸਿੱਖ ਸੰਤਾ।
ਐ ਗੁਰੂ ਕੇ ਸਿੱਖੋ ਸੰਤੋ ਸੁਣੋ, ਜਿਹੜਾ ਇਸ ਗੱਲ ਨੂੰ ਸਮਝੇਗਾ ਉਹੀ ਤਰੇਗਾ, ਉਹੀ ਇਸ ਭਵ ਸਾਗਰ ਤੋਂ ਪਾਰ ਉਤਰੇਗਾ।
ਕਹਿਓ ਪਾਰ ਨੈ ਪਰਤ ਹੈ ਤਰ ਹੈ ਨੈ ਜੋਲੋ।
ਹੁਣ ਜਦੋਂ ਤੱਕ ਤਰੀਏ ਨਾ, ਜ਼ੁਬਾਨ ਤੋਂ ਕਹੀ ਜਾਈਏ ਮੈਂ ਤਰਨਾ ਮੈਂ ਤਰਨਾ, ਤਰ ਸਕਦੇ ਹਾਂ ਜ਼ੁਬਾਨ ਨਾਲ ਬੋਲਦੇ ਹਾਂ? ਤਰਨ ਵਾਸਤੇ ਤਾਂ ਹੱਥ ਪੈਰ ਮਾਰਨੇ ਪੈਣੇ ਆ, ਤਾਂ ਹੀ ਤਰਾਂਗੇ। ਜੇ ਕਿਨਾਰੇ ਤੇ ਖਲੋਤੇ ਕਹੀ ਜਾਈਏ ਮੈਂ ਤਰਨਾ ਮੈਂ ਤਰਨਾ, ਜ਼ੁਬਾਨ ਨਾਲ ਕਹਿਣ ਤਾਂ ਨਹੀਂ ਨਾ ਤਰਿਆ ਜਾਣਾ, ਤਰਨ ਵਾਸਤੇ ਹੱਥ ਪੈਰ ਮਾਰਨੇ ਪੈਣੇ। ਭਾਈ ਗੁਰਦਾਸ ਜੀ ਕਹਿੰਦੇ ਦੀਵਾ 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 ਕਹੀ ਜਾਓ, ਹਨੇਰੇ ਚ ਖਲੋ ਕੇ ਚਾਨਣਾ ਹੋ ਜਾਂਦਾ, ਦੀਵਾ ਜਗਾਉਣਾ ਪੈਂਦਾ ਫਿਰ ਚਾਨਣਾ ਹੁੰਦਾ। ਇਕੱਲਾ ਦੀਵਾ ਦੀਵਾ ਬੋਲੀ ਜਾਓ, ਬੋਲਣ ਨਾਲ ਤਾਂ ਨਹੀਂ ਹਨੇਰੇ 'ਚ ਚਾਨਣਾ ਹੋਣਾ, ਜਗਾਉਣਾ ਪੈਣਾ ਨਾ। ਖੰਡ 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 ਕਹੀ ਜਾਓ ਮੂੰਹ ਤੋਂ, ਖੰਡ ਕਹਿਣ ਨਾਲ ਮੂੰਹ ਮਿੱਠਾ ਹੋਜੂ, ਜਦੋਂ ਖੰਡ ਦਾ ਚਮਚ ਭਰ ਕੇ ਮੂੰਹ 'ਚ ਪਾਉਣਾ ਫਿਰ ਹੀ ਮੂੰਹ ਮਿੱਠਾ ਹੋਣਾ। ਇੱਦਾਂ ਇਕੱਲਾ ਗਿਆਨ ਗਿਆਨ ਦੀਆਂ ਗੱਲਾਂ ਕਹੀ ਜਾਈਏ, ਤਰਨ ਤਰਨ ਦੀਆਂ ਗੱਲਾਂ ਕਹੀ ਜਾਈਏ, ਮੈਂ ਤਰਨਾ ਜੀ ਮੈਂ ਤਰਨਾ, ਤਰੀਏ ਹੈ ਨਾ, ਮਿਹਨਤ ਕਰੀਏ ਨਾ, ਘਾਲਣਾ ਘਾਲੀਏ ਨਾ। ਕਹਿੰਦੇ ਇਕੱਲਾ ਕਹਿਣ ਦੇ ਨਾਲ ਨਹੀਂ ਤਰਿਆ ਜਾਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਬਚਨ ਸਾਡੇ ਸਾਰਿਆਂ ਵਾਸਤੇ ਹੈ ਕਿ ਇਕੱਲਾ ਕਹਿਣ ਮਾਤਰ ਨਾਲ ਨਹੀਂ ਕਲਿਆਣ ਹੋਣੀ, ਜੋ ਕਹਿ ਰਹੇ ਹਾਂ ਉਹਨੂੰ ਕਮਾਉਣਾ ਵੀ ਚਾਹੀਏ, ਜੋ ਆਖ ਰਹੇ ਹਾਂ ਉਹਨੂੰ ਕਮਾਉਣਾ ਵੀ ਹੈ, ਉਹਦੀ ਸਾਧਨਾ ਕਰਨੀ ਹੈ। ਜਦੋਂ ਸਾਧਨਾ ਕਰਕੇ ਬਚਨ ਕਹੋਗੇ ਕਿਸੇ ਨੂੰ ਉਹਦਾ ਅਸਰ ਹੁੰਦਾ। ਭਰੀ ਹੋਈ ਬੰਦੂਕ ਦੀ ਗੋਲੀ ਨਿਸ਼ਾਨੇ ਵੱਜਦੀ ਆ, ਖਾਲੀ ਤਾਂ ਉੱਦਾਂ ਹੀ ਘੋੜਾ ਚੱਲੀ ਜਾਂਦਾ, ਨਿਸ਼ਾਨਾ ਨਹੀਂ ਕਿਤੇ ਲੱਗਦਾ। ਜੇ ਅੰਦਰ ਸਾਧਨਾ ਦਾ ਪੂਰਨ ਤੌਰ 'ਤੇ ਕਮਾਈ ਹੋਵੇ, ਕਮਾਈ ਵਾਲੇ ਸੱਤ ਪੁਰਸ਼ਾਂ ਦੇ ਬਚਨ ਅੱਗੇ ਜੀਵਨ ਬਦਲਣ ਦੀ ਸਮਰੱਥਾ ਰੱਖਦੇ। ਇਸ ਕਰਕੇ ਪਾਤਸ਼ਾਹ ਕਹਿੰਦੇ ਇਕੱਲਾ ਕਹਿਣ ਨਾਲ ਨਹੀਂ ਤਰਿਆ ਜਾਣਾ, ਜਦੋਂ ਤੱਕ ਕਮਾਈ ਨਹੀਂ ਕਰਦੇ।
ਜਬ ਲੋ ਸ਼ਾਂਤ ਨ ਪ੍ਰਾਪਤੀ ਕੈ ਫੋਕਟ ਤੋਲੋ।
ਜਦੋਂ ਤੱਕ ਹਿਰਦੇ ਨੂੰ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ, ਉਦੋਂ ਤੱਕ ਗੱਲਾਂ ਕਰਨੀਆਂ ਕੱਲੀਆਂ ਫੋਕਟ ਹੀ ਨੇ। ਸੁਣਨ ਵਾਲਾ ਤਾਂ ਭਾਵੇਂ ਕੋਈ ਕਿਸੇ ਟਿਕਾਣੇ ਲੱਗ ਜੇ, ਪਰ ਸੁਣਾਉਣ ਵਾਲੇ ਦੀਆਂ ਗੱਲਾਂ ਉਹਦੇ ਵਾਸਤੇ ਫੋਕਟ ਹੀ ਹਨ।
ਗੁਰ ਸਾਚਾ ਜਿਨ ਕੋ ਮਿਲੈ ਸੇ ਬਖਸ਼ੇ ਜੈ ਹੈ।
ਜਿਹਨਾਂ ਨੂੰ ਸੱਚੇ ਸਤਿਗੁਰੂ ਜੀ ਮਿਲ ਜਾਣ, ਮਹਾਰਾਜ ਜੀ ਕਹਿੰਦੇ ਉਹ ਬਖਸ਼ੇ ਜਾਂਦੇ ਆ। ਜਿਨ੍ਹਾਂ ਨੂੰ ਸੱਚੇ ਸਤਿਗੁਰੂ ਜੀ ਮਿਲ ਜਾਣ, ਪੂਰਨ ਗੁਰਦੇਵ ਜੀ ਮਿਲ ਜਾਣ, ਉਹ ਬਖਸ਼ੇ ਜਾਂਦੇ ਹਨ।
ਪੁੰਜ ਪੁੰਨ ਹੋਏ ਪ੍ਰਥਮ ਕੇ ਤਬ ਸੋ ਸਮਝੇ ਹੈ।
ਹੁਣ ਪੁੱਛਿਆ ਵੀ ਸੱਚੇ ਸਤਿਗੁਰਾਂ ਦਾ ਮੇਲ ਕਿਹਨਾਂ ਨੂੰ ਪ੍ਰਾਪਤ ਹੁੰਦਾ? ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਪੂਰਬਲੇ ਜਨਮਾਂ ਦੇ ਪੁੰਨ ਕਰਮ ਹੋਣ ਉਹਨਾਂ ਨੂੰ ਸੱਚੇ ਸਤਿਗੁਰਾਂ ਦਾ ਮੇਲ ਪ੍ਰਾਪਤ ਹੁੰਦਾ। ਗੁਰਪੂਰਾ ਭੇਟਿਓ ਵੱਡ ਭਾਗੀ ਮਨ ਹੈ ਭਇਆ ਪ੍ਰਗਾਸਾ। ਪੂਰਬਲੇ ਜਨਮ ਦੇ ਚੰਗੇ ਪੁੰਨ ਕਰਮਾਂ ਦੇ ਫਲ ਸਵਰੂਪ ਪੂਰੇ ਤੇ ਸੱਚੇ ਸਤਿਗੁਰਾਂ ਦਾ ਮੇਲ ਪ੍ਰਾਪਤ ਹੁੰਦਾ।
ਇਮ ਸਤਿਗੁਰ ਸ਼ੁਭ ਪੰਥ ਮੈਂ ਨਿਜ ਦਾਸ ਚਲਾਵੇ।
ਇਉਂ ਸਤਿਗੁਰੂ ਜੀ ਸ਼ੁਭ ਪੰਥ ਤੇ ਆਪਣੇ ਦਾਸਾਂ ਨੂੰ ਤੋਰਦੇ, ਕੋਈ ਕਮੀ ਕਰੇ ਪਾਤਸ਼ਾਹ ਨਾਲ ਹੀ ਸੁਚੇਤ ਕਰ ਦਿੰਦੇ। ਪੂਰੇ ਸਤਿਗੁਰਾਂ ਦੀ ਖੇਡ ਹੀ ਆਪਣੇ ਸਿੱਖ ਨੂੰ ਸੁਚੇਤ ਕਰਕੇ ਸਿੱਧੇ ਪੰਥ ਤੇ ਤੋਰਨਾ।
ਜੋ ਮੰਨੇ ਸੋ ਪਾਰਵੈ ਪੁੰਨ ਜਨਮ ਨ ਪਾਵੇ।
ਜਿਹੜਾ ਸਤਿਗੁਰੂ ਜੀ ਦੇ ਦੱਸੇ ਉਪਦੇਸ਼ ਨੂੰ ਮੰਨਦਾ ਉਹ ਇਸ ਭਾਵ ਸਾਗਰ ਤੋਂ ਪਾਰ ਉਤਰ ਜਾਂਦਾ, ਉਹਨੂੰ ਮੁੜ ਕੇ ਜਨਮ ਮਰਨ ਦੇ ਚੱਕਰਾਂ ਚ ਨਹੀਂ ਪੈਣਾ ਪੈਂਦਾ।
ਇੱਕ ਸਮੇਂ ਦੁਰ ਪਿੱਛ ਪਰਿਓ ਅਨ ਮਹਿੰਗਾ ਹੋਵਾ।
ਕਹਿੰਦੇ ਇਸੇ ਤਰ੍ਹਾਂ ਕੁਝ ਸਮਾਂ ਬੀਤਿਆ, ਇੱਕ ਵਾਰ ਇਹੋ ਜਿਹੀ ਖੇਡ ਬਣੀ ਵੀ ਕਾਲ ਪੈ ਗਿਆ। ਕਾਲ ਇੱਦਾਂ ਪਿਆ ਵੀ ਮੀਂਹ ਨਾ ਪਿਆ ਤੇ ਫਸਲ ਇੱਕ ਸਾਲ ਦੀ ਨਹੀਂ ਆਈ। ਅੰਨ ਜਿਹੜਾ ਕਿਸੇ ਕੋਲ ਸੀਗਾ ਉਹ ਬਹੁਤ ਮਹਿੰਗਾ ਹੋ ਗਿਆ। ਜਦੋਂ ਕੋਈ ਕਾਲ ਪੈਂਦਾ ਕਿਸੇ ਚੀਜ਼ ਦਾ ਘੱਟ ਜਾਂਦੀ ਉਹ ਚੀਜ਼, ਫਿਰ ਉਹ ਮਹਿੰਗੀ ਹੋ ਜਾਂਦੀ। ਕਹਿੰਦੇ ਕਾਲ ਪੈ ਗਿਆ ਤੇ ਅੰਨ ਬਹੁਤ ਮਹਿੰਗਾ ਹੋ ਗਿਆ।
ਡੁੱਲਿਓ ਜਗਤ ਬਹੁ ਛੁਧ ਤਵੈ ਧੀਰਜ ਉਰ ਖੋਵਾ।
ਲੋਕ ਡੋਲ ਗਏ ਧੀਰਜ, ਜਦੋਂ ਲੰਗਰ ਪ੍ਰਸ਼ਾਦਾ ਹੀ ਨਹੀਂ ਛਕਣ ਨੂੰ ਮਿਲਦਾ, ਅੰਨ ਮਹਿੰਗਾ ਹੋ ਗਿਆ, ਪੈਸਾ ਹੈ ਨਹੀਂ ਅੰਨ ਖਰੀਦਣ ਨੂੰ। ਜਿਹੜਾ ਅਮੀਰ ਸੀ ਉਹ ਤਾਂ ਕੋਈ ਲੈ ਆਉਂਦਾ, ਜਿਹੜੇ ਗਰੀਬ ਸਨ ਉਹਨਾਂ ਵਾਸਤੇ ਔਖਾ ਹੋ ਗਿਆ ਲੰਗਰ ਪਾਣੀ ਛਕਣਾ।
ਲੋਕ ਹਜ਼ਾਰੋ ਆਨੰਦਪੁਰ ਜਿੱਤ ਕਿਤ ਤੇ ਆਏ।
ਉਹਨਾਂ ਆਖਿਆ ਵੀ ਚਲੋ ਗੁਰੂ ਘਰ ਚੱਲੀਏ ਆਨੰਦਪੁਰ ਸਾਹਿਬ, ਉੱਥੇ ਜਾ ਕੇ ਲੰਗਰ ਮਿਲੇਗਾ ਗੁਰੂ ਘਰੋਂ। ਕਹਿੰਦੇ ਹਜ਼ਾਰਾਂ ਦੀ ਗਿਣਤੀ ਚ ਬਹੁਤ ਸਾਰਿਆਂ ਨਗਰਾਂ ਤੋਂ ਸੰਗਤਾਂ ਲੋਕ, ਜਿਹੜੇ ਗੁਰਸਿੱਖ ਤਾਂ ਆਏ, ਜਿਹੜੇ ਆਮ ਲੋਕ ਵੀ ਸਨ ਜਿਨ੍ਹਾਂ ਦਾ ਗੁਰੂ ਘਰ ਨਾਲ ਕੋਈ ਸੰਬੰਧ ਨਹੀਂ, ਬਸ ਸੁਣਿਆ ਵੀ ਉੱਥੇ ਲੰਗਰ ਮਿਲਦਾ, ਉਹ ਲੰਗਰ ਛਕਣ ਵਾਸਤੇ ਆਨੰਦਪੁਰ ਸਾਹਿਬ ਆ ਗਏ। ਬਹੁਤ ਵੱਡੀ ਗਿਣਤੀ ਚ ਲੋਕ ਇਕੱਠੇ ਹੋਏ।
ਦੇਗ ਹੋਤ ਅਨ ਤੋਟ ਹੀ ਲੇ ਲੇ ਸਭ ਖਾਏ।
ਪਾਤਸ਼ਾਹ ਨੇ ਹੁਕਮ ਕੀਤਾ ਵੀ ਲੰਗਰ ਖੁੱਲਾ ਚਲਾਓ, ਜਿਹੜਾ ਵੀ ਕੋਈ ਆਉਂਦਾ ਖੁੱਲਾ ਛਕਾਓ, ਕੰਜੂਸੀ ਨਹੀਂ ਕਰਨੀ। ਗੁਰੂ ਸਾਹਿਬ ਨੇ ਲਾਂਗਰੀ ਨੂੰ ਹੁਕਮ ਕਰਤਾ ਕਿ ਲੋਕ ਪਹਿਲਾਂ ਹੀ ਪਰੇਸ਼ਾਨ ਹੋ ਕੇ ਆ ਰਹੇ ਨੇ ਵੀ ਇਹ ਨਾ ਹੋਵੇ ਤੁਸੀਂ ਅੱਗੋਂ ਕੰਜੂਸੀ ਵਿਖਾਓ, ਜਿੰਨਾ ਕੋਈ ਛਕਦਾ ਉਹਨੂੰ ਛਕਾਓ। ਖੁੱਲੇ ਲੰਗਰ ਵਰਤਣ ਲੱਗੇ, ਅੰਨ ਦਾ ਤੋਟਾ ਨਹੀਂ ਆਉਂਦਾ, ਇੰਨਾ ਲੰਗਰ ਵਰਤਿਆ।
ਦਇਆ ਪ੍ਰਭੂ ਕੀ ਬਹੁ ਪਈ ਅੰਨ ਅਰ ਤਨ ਦੇਤੇ।
ਮਹਾਰਾਜ ਜੀ ਦੀ ਦਇਆ ਇੰਨੀ ਵਰਤੀ ਕਿ ਅੰਨ ਤਾਂ ਲੰਗਰ ਤਾਂ ਵਰਤਿਆ ਹੀ, ਜੇ ਕਿਸੇ ਨੇ ਆ ਕੇ ਮਾਇਆ ਮੰਗੀ ਮਹਾਰਾਜ ਜੀ ਅਸੀਂ ਆਪਣੇ ਨਗਰ ਚ ਅੰਨ ਖਰੀਦ ਕੇ ਲੈ ਕੇ ਜਾਣਾ, ਉਹਦੇ ਲਈ ਮਾਇਆ ਦੇ ਦਿਓ, ਤੇ ਮਹਾਰਾਜ ਜੀ ਨੇ ਉਹਨਾਂ ਨੂੰ ਮਾਇਆ ਵੀ ਬਖਸ਼ੀ। ਇੰਨੇ ਦਿਆਲੂ ਸਤਿਗੁਰੂ ਜੀ ਨੇ ਅੰਨ ਦਾ ਤੇ ਮਾਇਆ ਦਾ ਦੋਨਾਂ ਦਾ ਲੰਗਰ ਲਾ ਦਿੱਤਾ, ਖੁੱਲੇ ਗੱਫੇ ਵਰਤਾਏ।
ਦੀਨ ਹੋਏ ਨਰ ਰਹਿਣ ਦਿਨ ਤ੍ਰਿਪਤੇ ਸਭ ਲੇਤੇ।
ਜਿਹੜਾ ਕੋਈ ਗਰੀਬ ਗੁਰਬਾ ਆਉਂਦਾ ਮਹਾਰਾਜ ਜੀ ਦੇ ਲੰਗਰ ਵਿੱਚ ਆ ਕੇ ਸਭ ਨੂੰ ਪੇਟ ਭਰ ਕੇ ਪ੍ਰਸ਼ਾਦਾ ਛਕਣ ਨੂੰ ਮਿਲਦਾ, ਉੱਥੇ ਹੀ ਰਹਿਣ ਲੱਗ ਪੈਂਦੇ ਮਹਾਰਾਜ ਜੀ ਦੇ ਕੋਲ ਹੀ। ਕਹਿੰਦੇ ਘਰ ਜਾ ਕੇ ਭੁੱਖੇ ਮਰਨਾ, ਇੱਥੇ ਸਤਿਗੁਰਾਂ ਦੇ ਚਰਨਾਂ 'ਚ ਹੀ ਰਹਿੰਦੇ ਹਾਂ, ਨਾਲੇ ਕਥਾ ਕੀਰਤਨ ਸੁਣਾਂਗੇ, ਲੰਗਰ ਦੋ ਵੇਲੇ ਮਿਲਦਾ ਹੀ ਹੈ। ਕਹਿੰਦੇ ਇਸ ਤਰ੍ਹਾਂ ਬਹੁਤ ਜ਼ਿਆਦਾ ਗਿਣਤੀ ਸੰਗਤ ਦੀ ਆਨੰਦਪੁਰ ਸਾਹਿਬ 'ਚ ਵਧਣ ਲੱਗੀ।
ਹੇਰ ਹੇਰ ਗੁਰਦਾਨ ਕੋ ਬਿਸਮੇ ਨਰ ਨਾਰੀ।
ਮਹਾਰਾਜ ਜੀ ਦੇ ਚਰਨਾਂ 'ਚ ਜਿਹੜਾ ਵੀ ਕੋਈ ਚੀਜ਼, ਕਿਉਂਕਿ ਕਾਲ ਪਿਆ ਹੋਇਆ, ਰਾਜੇ ਦਾ ਧਰਮ ਹੁੰਦਾ ਜਦੋਂ ਦੇਸ਼ ਵਿੱਚ ਕਾਲ ਪੈ ਜਾਏ, ਰਾਜ ਧਰਮ ਕੀ ਹੁੰਦਾ? ਆਮ ਲੋਕ ਸਾਰੀਆਂ ਚੀਜ਼ਾਂ ਮਹਿੰਗੀਆਂ ਕਰ ਦਿੰਦੇ, ਸਰਕਾਰ ਦਾ ਕਰਤੱਵ ਕੀ ਹੁੰਦਾ ਕਿ ਹਰ ਬੰਦੇ ਕੋਲ, ਕੋਈ ਅਮੀਰ ਹੈ ਗਰੀਬ ਹੈ, ਸਭ ਵਾਸਤੇ ਜਿਹੜੀ ਰਾਸ਼ਨ ਹੈ ਲੰਗਰ ਲੋੜ ਦੀਆਂ ਚੀਜ਼ਾਂ ਨੇ ਉਹਨਾਂ ਕੋਲ ਸੁੱਖ ਤਰੀਕੇ ਨਾਲ ਪਹੁੰਚਣ। ਇਹ ਰਾਜੇ ਦਾ ਧਰਮ ਹੁੰਦਾ, ਸਤਿਗੁਰੂ ਰਾਜਿਆਂ ਦੇ ਰਾਜੇ ਨੇ। ਪਾਤਸ਼ਾਹ ਨੇ ਦਾਨ ਇੰਨਾ ਵਰਤਾਇਆ ਵੀ ਕਾਲ ਸਾਰੀ ਦੁਨੀਆਂ 'ਚ ਹੈ ਪਰ ਸਤਿਗੁਰਾਂ ਦੇ ਘਰ ਦੇ ਵਿੱਚ ਪ੍ਰਤੱਖ ਕਲਾ ਦਾਤੇ ਦੀ ਵਰਤਰੀ। ਇੱਥੇ ਕੋਈ ਕਾਲ ਦਾ ਪਤਾ ਹੀ ਨਹੀਂ ਵੀ ਕਾਲ ਹੈ ਵੀ ਕਿ ਨਹੀਂ ਕਿਤੇ। ਮਹਾਰਾਜ ਜੀ ਨੇ ਖੁੱਲ੍ਹਾ ਦਾਨ ਸਾਰਿਆਂ ਨੂੰ ਵੰਡਿਆ।
ਕੀਰਤ ਪਸਰੀ ਜਗਤ ਮੈਂ ਕੋ ਸਮਤਾ ਤਾਰੀ।
ਮਹਾਰਾਜ ਜੀ ਦੀ ਕੀਰਤੀ ਸਾਰੇ ਜਗਤ 'ਚ ਪਸਰ ਰਹੀ ਹੈ। ਕਹਿੰਦੇ ਕੌਣ ਹੈ ਜਿਹੜਾ ਸਤਿਗੁਰਾਂ ਦੀ ਬਰਾਬਰੀ ਕਰ ਸਕੇ।
ਪਿਖੇ ਸੁਨੇ ਸਭ ਗਿਰਪਤੀ ਉਰ ਲਖੇ ਅਚੰਬਾ।
ਪਹਾੜੀ ਰਾਜਿਆਂ ਨੇ ਹੱਥ ਕੁੱਟੇ ਹੋਏ ਸੀ ਵੀ ਕਾਲ ਪਿਆ। ਹਾਲਾਂਕਿ ਪਹਾੜੀ ਰਾਜਿਆਂ ਦਾ ਧਰਮ ਬਣਦਾ ਸੀ ਨਾ ਵੀ ਆਪਣੀ ਪਰਜਾ ਨੂੰ ਸੁੱਖ ਦੇਣਾ, ਉਹਨਾਂ ਤਾਂ ਹੀ ਰੋਟੀ ਤਾਂ ਪਹੁੰਚਦੀ ਕਰਨ, ਰਾਜੇ ਦਾ ਧਰਮ ਹੁੰਦਾ। ਪਰ ਉਹ ਸਾਰੇ ਹੱਥ ਕੁੱਟੀ ਬੈਠੇ ਸੀ, ਹੈਰਾਨ ਹੋ ਰਹੇ ਨੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਤਾਂ ਇੰਨਾ ਦਾਨ ਕਰੀ ਜਾਂਦੇ ਨੇ, ਲੰਗਰ ਵੀ ਉਨੀ ਮੁੱਕਦਾ ਉਹਨਾਂ ਦਾ, ਅੰਨ ਵੀ ਧਨ ਵੀ ਵੰਡੀ ਜਾਂਦੇ ਨੇ, ਰਾਜੇ ਵੀ ਹੈਰਾਨ ਹੋ ਰਹੇ ਨੇ।
ਕਹਿਤੀ ਆਨੇ ਤਨ ਇਤਕ ਬੜ ਦਾਨੀ ਅਰੰਭਾ।
ਰਾਜੇ ਆਪਸ ਵਿੱਚ ਗੱਲਾਂ ਕਰਦੇ ਵੀ ਗੁਰੂ ਸਾਹਿਬ ਇੰਨਾ ਧਨ ਕਿੱਥੋਂ ਲੈ ਕੇ ਆ ਰਹੇ ਨੇ, ਇੰਨਾ ਅੰਨ ਕਿੱਥੋਂ ਲੈ ਕੇ ਆ ਰਹੇ ਨੇ ਵੀ ਵੰਡੀ ਜਾ ਰਹੇ ਨੇ। ਜਿੰਨਾ ਇੱਕ ਦਿਨ 'ਚ ਵੰਡ ਦਿੰਦੇ ਸਾਡੇ ਵਰਗੇ ਤਾਂ ਮਹੀਨੇ ਵਿੱਚ ਵੀ ਓਨਾ ਨਹੀਂ ਖਰਚਦੇ, ਜਿੰਨਾ ਇੱਕ ਦਿਨ 'ਚ ਹੀ ਉਹ ਵੰਡੀ ਜਾਂਦੇ ਹਨ।
ਸ਼੍ਰੀ ਗੁਜਰੀ ਮਾਤਾ ਤਬੇ ਦੇਖਤ ਬਿਸਮਾਈ।
ਹੁਣ ਕਈ ਕੱਚੇ ਪਿੱਲੇ ਵੀ ਹੁੰਦੇ ਆ, ਉਹ ਵੇਖ ਕੇ ਗੱਲਾਂ ਕਰਦੇ, ਜਿਹੜੇ ਗੁਰੂ ਘਰਾਂ ਵਿੱਚ ਵੀ ਕੰਮ ਕਰਦੇ ਹੁੰਦੇ, ਕੱਚੇ ਪਿੱਲੇ ਜਿਹੜੇ ਗੁਰੂ ਘਰਾਂ ਵਿੱਚ ਵੀ ਆਉਂਦੇ ਆ, ਉਹਨਾਂ ਦੇ ਦਿਮਾਗ 'ਚ ਇਹ ਗੱਲ ਆਉਣ ਲੱਗ ਪਈ ਵੀ ਗੁਰੂ ਸਾਹਿਬ ਤਾਂ ਚਲੋ ਸਿੱਖਾਂ ਨੂੰ ਤਾਂ ਦੇਣਾ ਹੀ ਸੀ, ਇੱਥੇ ਤਾਂ ਸਾਰਿਆਂ ਵਾਸਤੇ ਖੁੱਲ੍ਹਾ ਲਾ ਦਾ ਲੰਗਰ, ਅਤੇ ਕੱਲ੍ਹ ਨੂੰ ਫਿਰ ਸਾਡਾ ਕੀ ਬਣੇਗਾ, ਅਸੀਂ ਤਾਂ ਭੁੱਖੇ ਮਰਾਂਗੇ। ਵੀ ਜੇ ਇੱਦਾਂ ਹੀ ਸਾਰਾ ਕੁਝ ਸਤਿਗੁਰਾਂ ਨੇ ਵੰਡਤਾ ਵੀ ਜਿਹਦਾ ਹੈ ਉਹ ਵੰਡ ਰਹੇ ਨੇ, ਤੁਹਾਨੂੰ ਕਿਹੜੀ ਗੱਲ ਦੀ ਖਿੱਝ ਆਉਂਦੀ, ਜਿਸ ਦਾਤੇ ਦੀ ਵਸਤੂ ਆਪ ਵੰਡ ਰਹੇ ਨੇ। ਉਹ ਕਹਿੰਦੇ ਦਾਦਾ ਦਾਨ ਕਰੇ ਤੇ ਪੋਤੇ ਨੂੰ ਕਿਹੜੀ ਗੱਲ ਦਾ ਫਿਕਰ ਹੈ, ਬਈ ਦਾਦੇ ਦੀ ਵਸਤੂ ਉਹ ਦੇਵੇ, ਉਹ ਮਾਲਕ ਹੈ। ਤੋ ਸਤਿਗੁਰੂ ਜੀ ਮਾਲਕ ਨੇ। ਮਾਤਾ ਗੁਜਰੀ ਜੀ ਦੇ ਮਨ 'ਚ ਵੀ ਇੱਕ ਦਿਨ ਥੋੜ੍ਹਾ ਜਿਹਾ ਖਿਆਲ ਆ ਗਿਆ, ਉਹ ਵੀ ਉੱਥੇ ਨੇ ਵੀ ਗੁਰੂ ਸਾਹਿਬ ਤਾਂ ਭੰਡਾਰੇ ਹੀ ਖੋਲ੍ਹਦੇ ਨੇ, ਖਜ਼ਾਨੇ ਖੋਲ੍ਹਦੇ ਨੇ, ਦਾਨ ਹੀ ਕਰੀ ਜਾ ਰਹੇ ਨੇ, ਅੰਨ ਵੀ ਧਨ ਵੀ। ਹਾਂਜੀ,
ਲੋਕ ਹਜ਼ਾਰੋਂ ਮਿਲ ਗਏ ਨਿਸ ਦਿਨ ਤ੍ਰਿਪਤਾਈ।
ਸੈਂਕੜੇ ਨਹੀਂ, ਹਜ਼ਾਰਾਂ ਨਹੀਂ, ਲੱਖਾਂ ਦੇ ਨੇੜੇ ਗਿਣਤੀ ਪਹੁੰਚ ਗਈ। ਇੰਨਾ ਕਹਿੰਦੇ ਲੰਗਰ ਛਕਣ ਵਾਸਤੇ ਲੋਕ ਆਉਂਦੇ ਰੋਜ਼। ਹਾਂਜੀ,
ਥੋੜੇ ਅੰਨ ਥੋੜੇ ਦਿਨਨ ਪੁਨ ਕਹਾਂ ਕਰੇ ਹੈ।
ਮਾਤਾ ਜੀ ਦੇ ਨਾਲ ਉਹ ਜਿਹੜੇ ਇੱਦਾਂ ਦੇ ਕੱਚੇ ਪਿੱਲੇ ਸੀ ਉਹ ਆ ਕੇ ਬਹਿ ਗਏ, ਮਾਤਾ ਜੀ ਨਾਲ ਗੱਲਾਂ ਕਰਨ ਲੱਗ ਪਏ। ਮਾਤਾ ਜੀ ਜੇ ਇੱਦਾਂ ਹੀ ਲੰਗਰ ਵਰਤਦੇ ਰਹੇ ਤੇ ਥੋੜੇ ਦਿਨਾਂ ਤਾਂ ਹੀ ਕਾਲ ਇੱਥੇ ਵੀ ਆ ਜਾਣਾ ਗੁਰੂ ਘਰ, ਤੇ ਆਪਾਂ ਕਿੱਥੋਂ ਛਕਾਵਾਂਗੇ ਅੰਨ, ਲੋਕਾਂ ਨੂੰ ਛਕਾਉਂਦਿਆਂ ਛਕਾਉਂਦਿਆਂ ਆਪਣੇ ਜੋਗੇ ਵੀ ਨਹੀਂ ਬਚਣ, ਇਹੋ ਜਿਹੇ ਹਾਲਾਤ ਬਣੇ ਹੋਏ ਨੇ, ਹਜੇ ਪਤਾ ਨਹੀਂ ਕਿੰਨਾ ਕੁ ਚਿਰ ਕਾਲ ਪਵੇ। ਹਾਂਜੀ,
ਆਵਤ ਰੋਜ਼ ਅਨੇਕ ਹੀ ਯੁਗ ਸਮੇਂ ਅਚੇ ਹੈ।
ਦੋ ਵੇਲੇ ਪ੍ਰਸ਼ਾਦਾ ਪੱਕਦਾ ਲੰਗਰ ਵਿੱਚ, ਤੇ ਦੋ ਵੇਲੇ ਹੀ ਲੰਗਰ ਵਰਤਦਾ, ਤੇ ਹਜ਼ਾਰਾਂ ਦੀ ਗਿਣਤੀ 'ਚ ਆ ਕੇ ਲੰਗਰ ਛਕਦੇ ਨੇ ਲੋਕ।
ਨੈ ਸੁਧ ਕੁਛ ਦੁਰ ਭਿੱਖ ਕੀ ਰਹਿ ਕੀ ਤਕ ਕਾਲਾ।
ਕਹਿਣ ਮਾਤਾ ਜੀ ਵੀ ਕਾਲ ਦਾ ਤੇ ਪਤਾ ਨਹੀਂ ਵੀ ਕਿੰਨਾ ਕੁ ਚਿਰ ਰਵੇ, ਗੁਰੂ ਸਾਹਿਬ ਨੂੰ ਤਾਂ ਸੰਕੋਚ ਨਾਲ ਲੰਗਰ ਵਰਤਾਉਣਾ ਚਾਹੀਦਾ ਕਿਉਂਕਿ ਕਾਲ ਦਾ ਸਮਾਂ, ਤੇ ਸਤਿਗੁਰੂ ਜੀ ਨੇ ਖੁੱਲ੍ਹੇ ਲੰਗਰ ਲਾ ਤੇ ਸਗੋਂ ਪਹਿਲਾਂ ਨਾਲੋਂ ਵੀ ਕਈ ਗੁਣਾ ਵੱਧ ਲੰਗਰ ਪੱਕ ਕੇ ਵਰਤ ਰਹੇ ਨੇ।
ਚਲੇ ਦੇਗ ਨਿਤ ਗੁਰੂ ਕੀ ਇਮ ਚਿਤੈ ਬਿਸਾਲਾ।
ਤਾਂ ਸੋਚਦੇ ਆ ਕਈ, ਮਨ ਵਿੱਚ ਖਿਆਲ ਕਰਦੇ ਵੀ ਗੁਰੂ ਸਾਹਿਬ ਦੀ ਦੇਗ ਇੱਦਾਂ ਨਿਤ ਚੱਲਦੀ ਆ, ਜੇ ਇੱਦਾਂ ਚੱਲਦੇ ਰਹੇ ਲੰਗਰ ਤੇ ਮਹਾਰਾਜ ਜੀ ਦੇ ਲੰਗਰਾਂ ਵਿੱਚ ਵੀ ਤੋਟਾ ਆ ਜਾਣਾ।
ਹੋਤੇ ਸਮੀਪੀ ਮਾਤ ਕੇ ਸੋ ਜੁਗਤ ਬਤਾਏ।
ਜਿਹੜੇ ਮਸੰਦਾਂ ਦੇ ਸੰਗੀ ਸੀ, ਮਸੰਦ ਤਾਂ ਭਾਵੇਂ ਖਤਮ ਕਰਤੇ ਪਰ ਉਹ ਆਪਣੀ ਮਸੰਦ ਸਰੀਰਕ ਤੌਰ ਤੇ ਖਤਮ ਹੋਏ, ਬਿਰਤੀ ਤਾਂ ਨਹੀਂ ਨਾ ਮੁੱਕਦੀ, ਬਿਰਤੀ ਤਾਂ ਰਹਿੰਦੀ ਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਅੱਜ ਕਿਹੜਾ ਨਹੀਂ ਹਨ, ਅੱਜ ਵੀ ਤਾਂ ਬਿਰਤੀ ਤਾਂ ਰਾਵਣ ਉਦੋਂ ਸਾੜਤਾ, ਰਾਵਣ ਵਾਲੀ ਬਿਰਤੀ ਤਾਂ ਨਹੀਂ ਸੜੀ ਨਾ। ਜੇ ਮਸੰਦ ਸਾੜ ਕੇ ਖਤਮ ਕੀਤੇ, ਮਸੰਦਾਂ ਵਾਲੀ ਬਿਰਤੀ ਤਾਂ ਹੁਣ ਵੀ ਕੰਮ ਕਰੀ ਜਾਂਦੀ, ਉਦੋਂ ਵੀ ਰਹਿ ਗਏ ਸੀ ਮਸੰਦਾਂ ਵਾਲੀ। ਉਹ ਜਿਹੜੇ ਮਸੰਦਾਂ ਦੀ ਬਿਰਤੀ ਵਾਲੇ ਸਿੱਖ ਸੀ ਉਹ ਮਾਤਾ ਗੁਜਰੀ ਜੀ ਕੋਲ ਆ ਗਏ, ਮਾਤਾ ਜੀ ਕੋਲ ਆ ਕੇ ਮਾਤਾ ਜੀ ਨੂੰ ਸਿੱਖਿਆ ਸਿਖਾਉਣ ਲੱਗੇ।
ਇੱਕ ਸਮੇਂ ਦੇ ਉਦੇਗ ਕੋ ਸੰਜਮ ਸੰਗ ਲਾਏ।
ਮਾਤਾ ਜੀ ਦੋ ਵੇਰੀ ਲੰਗਰ ਪੱਕਦਾ ਤੇ ਦੋ ਵੇਰੀ ਵਰਤਦਾ, ਤੇ ਤੁਸੀਂ ਇੱਦਾਂ ਕਰੋ ਵੀ ਲਾਂਗਰੀ ਨੂੰ ਸੱਦ ਕੇ ਉਹਨੂੰ ਹੁਕਮ ਕਰ ਦਿਓ ਵੀ ਲੰਗਰ ਇੱਕ ਟਾਈਮ ਹੀ ਵਰਤਾਇਆ ਕਰੇ, ਅੱਠੇ ਪਹਿਰੀ। ਇੱਕ ਟਾਈਮ ਵਰਤੇ ਇੱਕ ਟਾਈਮ ਬੰਦ ਕਰ ਦਿਓ ਤੇ ਆਪਾਂ ਜਿੰਨਾ ਸੰਕੋਚ ਕਰਾਂਗੇ ਕਾਲ ਦਾ ਪਤਾ ਨਹੀਂ ਕਿੰਨਾ ਕੁ ਚਿਰ ਪਵੇ, ਖਬਰੇ ਕਦੋਂ ਇਹ ਕਾਲ ਮੁੱਕੇ। ਤੇ ਇਹ ਨਾ ਹੋਵੇ ਵੀ ਕਾਲ ਮੁੱਕੇ ਨਾ ਤੇ ਗੁਰੂ ਘਰ ਦੇ ਵਿੱਚੋਂ ਰਸਤਾ ਬਸਤਾ ਫਤਿਹ ਹੋ ਜਾਣ। ਇਸ ਕਰਕੇ ਮਾਤਾ ਜੀ ਲਾਂਗਰੀ ਨੂੰ ਸੱਦ ਕੇ ਉਹਨੂੰ ਕਹਿ ਦਿਓ ਵੀ ਇੱਕ ਵੇਲੇ ਲੰਗਰ ਚਲਾਇਆ ਕਰੇ।
ਨਾਹੀਂ ਤਾਕਿਤ ਤੇ ਅੰਨ ਆਏ ਜੇ ਕਿਤਕ ਪਕਾਵੇ।
ਮਾਤਾ ਜੀ ਜੇ ਇਸੇ ਤਰ੍ਹਾਂ ਲੰਗਰ ਵਰਤਦਾ ਰਿਹਾ ਤੇ ਪਤਾ ਨਹੀਂ ਅੰਨ ਕਿੱਥੋਂ ਆਉਣਾ, ਹੁਣ ਤਾਂ ਜਿਹੜਾ ਹੈ ਆਪਾਂ ਵਰਤਾ ਦੇਣਾ, ਮੁੜ ਕੇ ਅੱਗੋਂ ਕਿੱਥੋਂ ਆਉਣਾ, ਕਿਉਂਕਿ ਅੱਗੇ ਤਾਂ ਕਿਤੇ ਅੰਨ ਦਿਸਦਾ ਨਹੀਂ, ਕਾਲ ਪਿਆ ਹੋਇਆ।
ਥੋਰੇ ਉਹ ਪੁਰਨ ਤੇ ਪਾਏ ਨੇ ਜੇ ਮੁੱਲ ਮੰਗਾਵੇ।
ਮਾਤਾ ਜੀ ਮੁੱਲ ਵੀ ਨਹੀਂ ਮਿਲਣਾ, ਇਹ ਨਾ ਹੋਵੇ ਨਾ ਵੀ ਪੈਸਿਆਂ ਨਾਲ ਮਿਲ ਜਾਏ ਤੇ ਆਪਾਂ ਤਾਂ ਵੀ ਸਬਰ ਕਰ ਲਈਏ, ਪੈਸੇ ਦੇ ਕੇ ਵੀ ਅੰਨ ਨਹੀਂ ਖਰੀਦਣ ਨੂੰ ਮਿਲਣਾ।
ਇਤਿਆਦਿਕ ਸੁਨ ਬਾਰਤਾ ਮਾਤਾ ਮਨ ਡੋਲੀ।
ਹੁਣ ਉਹਨਾਂ ਨੇ ਆ ਕੇ ਜਿਹੜੇ ਮਾਤਾ ਜੀ ਦੇ ਕੋਲ ਆਇਆ ਜਾਇਆ ਕਰਦੇ ਸੀ ਮਸੰਦਾਂ ਦੀ ਬਿਰਤੀ ਵਾਲੇ, ਉਹਨਾਂ ਦੇ ਕਹਿਣ ਦੇ ਮਾਤਾ ਜੀ ਦੇ ਮਨ ਚ ਵੀ ਖਿਆਲ ਆ ਗਿਆ ਵੀ ਗੱਲ ਤਾਂ ਸਹੀ ਕਹਿ ਰਹੇ ਨੇ ਵੀ ਜੇ ਲੰਗਰ ਇੱਕ ਟਾਈਮ ਕਰ ਦਈਏ ਤੇ ਬਚਾ ਹੀ ਹੋਵੇਗਾ ਰਸਤਾ ਬਸਤਾ। ਜਿਹੜਾ ਦੋ ਵੇਰੀ ਲੰਗਰ ਪੱਕ ਕੇ ਵਰਤਦਾ ਇੱਕ ਦਿਨ ਚ, ਉਹ ਦੋ ਦਿਨਾਂ ਚ ਵਰਤ ਰਿਹਾ ਕਰੇਗਾ, ਉਹਨਾਂ ਟਾਈਮ ਵੱਧ ਨਿਕਲ ਜਾਏਗਾ। ਮਾਤਾ ਜੀ ਦੇ ਮਨ ਚ ਵੀ ਇਹ ਗੱਲ ਉਹਨਾਂ ਦੇ ਕਹਿਣ ਮੁਤਾਬਕ ਆ ਗਈ।
ਕਰੇ ਹਕਾਰਨ ਲਾਂਗਰੀ ਟਿਗ ਕਰ ਇਮ ਬੋਲੀ।
ਮਾਤਾ ਜੀ ਨੇ ਲਾਂਗਰੀ ਸਿੰਘ ਨੂੰ ਸੱਦ ਲਿਆ ਤੇ ਸੱਦ ਕੇ ਮਾਤਾ ਜੀ ਉਹਨੂੰ ਕਹਿਣ ਲੱਗੇ,
ਇੱਕ ਸਮੇਂ ਲੰਗਰ ਕਰੋ ਲੀਜੇ ਅੰਨ ਥੋੜਾ।
ਕਹਿਣ ਲੱਗੇ ਲਾਂਗਰੀ ਨੂੰ ਵੀ ਇੱਕ ਟਾਈਮ ਲੰਗਰ ਵਰਤਾਇਆ ਕਰਨਾ, ਹੁਣ ਦੋ ਵੇਰੀ ਲੰਗਰ ਨਹੀਂ ਬਣਾਉਣਾ। ਉਹ ਜਿਹੜਾ ਰਸਤ ਬਸ ਦੇਣ ਵਾਲਾ ਮੋਦੀ ਹੁੰਦਾ ਖਜ਼ਾਨਚੀ, ਉਹਨੂੰ ਕਹਿਤਾ ਵੀ ਇਹਨੂੰ ਸਿਰਫ ਓਨਾ ਕੁ ਰਾਸ਼ਨ ਦੇਣਾ ਜਿਹੜਾ ਇੱਕ ਟਾਈਮ ਚ ਪੱਕੇ, ਦੋ ਟਾਈਮ ਪਕਾਉਣ ਵਾਸਤੇ ਨਹੀਂ ਦੇਣਾ।
ਥੋੜੇ ਉਹ ਅੰਨ ਸਭ ਦੇਸ਼ ਤੇ ਬਹੁ ਨੇ ਕਿਤੇ ਹੋਰਾ।
ਕਾਲ ਪਿਆ ਹੋਇਆ ਸਾਰੇ ਦੇਸ਼ ਵਿੱਚ ਅੰਨ ਕਿਤੇ ਨਹੀਂ ਮਿਲ ਰਿਹਾ।
ਅਲਪ ਦੇਗ ਤਬ ਕਰਤ ਪੇ ਸੁਨ ਆਇਸ ਮਾਤਾ।
ਇਸ ਕਰਕੇ ਇੱਕ ਟਾਈਮ ਲੰਗਰ ਵਰਤਾਓ, ਲਾਂਗਰੀ ਨੇ ਕਿਹਾ ਸੱਤ ਬਚਨ ਮਾਤਾ ਜੀ। ਮਾਤਾ ਜੀ ਦਾ ਬਚਨ ਮੰਨ ਕੇ ਲਾਂਗਰੀ ਨੇ ਇੱਕ ਟਾਈਮ ਲੰਗਰ ਕਰ ਦਿੱਤਾ।
ਪਾਇਓ ਅਲਪ ਆਹਾਰ ਕੋ ਸਭ ਹੀਨ ਤਬ ਜਾਤਾ।
ਜਦੋਂ ਇੱਕ ਟਾਈਮ ਲੰਗਰ ਵਰਤਣ ਲੱਗਾ ਦੂਸਰੇ ਟਾਈਮ ਆਵੇ ਸਿੱਖ, ਤੇ ਲਾਂਗਰੀ ਨੇ ਕਹਿਤਾ ਜੀ ਲੰਗਰ ਮਸਤ, ਲੰਗਰ ਮਸਤ ਮਤਲਬ ਹੈ ਨਹੀਂ, ਹੁਣ ਇੱਕੋ ਟਾਈਮ ਹੀ ਮਿਲਿਆ ਕਰੂ। ਜਦੋਂ ਸਾਰੇ ਆਮ ਲੋਕ ਤਾਂ ਜਿਹੜੇ ਸਿੱਖ ਗੁਰੂ ਘਰ ਰਹਿੰਦੇ ਸੀ, ਸਿਪਾਹੀ ਸੀ, ਫੌਜਾਂ ਸੀ, ਮਹਾਰਾਜ ਜੀ ਦੇ ਪਿਆਰੇ ਸਿੱਖ ਸੀ, ਉਹਨਾਂ ਨੇ ਵੇਖਿਆ ਵੀ ਇਹ ਕੀ ਖੇਡ ਹੈ। ਹਾਂਜੀ,
ਸਿੱਖ ਗਨ ਮਿਲ ਸਤ ਗੁਰੂ ਟਿਗ ਸਭ ਗਾਥ ਸੁਣਾਈ।
ਜਦੋਂ ਦੂਸਰੀ ਵਾਰੀ ਲੰਗਰ ਨਾ ਮਿਲਿਆ ਤੇ ਫਿਰ ਉਹ ਸਿੱਖ ਇਕੱਠੇ ਹੋ ਕੇ ਕਲਗੀਧਰ ਜੀ ਕੋਲ ਆ ਗਏ, ਮਹਾਰਾਜ ਜੀ ਨੂੰ ਆ ਕੇ ਦੱਸਿਆ,
ਕਯੋ ਮਾਤ ਸਰਫਾ ਕਰੋ ਸੁਧ ਕਾਲ ਨਕਾਈ।
ਦੱਸਿਆ ਮਹਾਰਾਜ, ਮਾਤਾ ਜੀ ਨੇ ਕਿਹਾ ਵੀ ਲਾਂਗਰੀ ਨੂੰ ਵੀ ਸਰਫਾ ਰੱਖਣਾ ਵੀ ਕਾਲ ਦਾ ਪਤਾ ਨੀ ਕਿੰਨਾ ਕੁ ਚਿਰ ਰਹੇ, ਲੰਗਰ ਇੱਕੋ ਟਾਈਮ ਹੀ ਵਰਤਾਉਣਾ।
ਕੇਤਕ ਚਿਰ ਲੱਗ ਰਹੇ ਗੋ ਨਰ ਭੇ ਸਮੁਦਾਇਆ।
ਮਾਤਾ ਜੀ ਨੇ ਕਿਹਾ ਵੀ ਕੁਝ ਸਮਾਂ ਏਦਾਂ ਹੀ ਰਹਿਣ ਦਿਓ, ਜਦੋਂ ਕਿਤੇ ਅੰਨ ਪਾਣੀ ਆਉਣ ਲੱਗ ਪਿਆ ਫਿਰ ਦੁਬਾਰਾ ਦੋ ਟਾਈਮ ਸ਼ੁਰੂ ਕਰ ਦਿਓ, ਪਰ ਉਦੋਂ ਤਾਂ ਹੀ ਸਰਫਾ ਰੱਖਣਾ।
ਦੇਗ ਨੀਤ ਹੀ ਚਲੇ ਜਿਮ ਇਹ ਬਿਉਂਤ ਬਣਾਇਆ।
ਮਹਾਰਾਜ, ਮਾਤਾ ਜੀ ਨੇ ਇਹ ਬਿਉਂਤ ਬੰਦੀ ਬਣਾਈ ਵੀ ਚਲੋ ਲੰਮੇ ਟਾਈਮ ਤੱਕ ਲੰਗਰ ਚੱਲਦਾ ਰਹੇ। ਉਹਨਾਂ ਨੇ ਦੋ ਵੇਲੇ ਕੱਟ ਕੇ ਲੰਗਰ ਇੱਕ ਟਾਈਮ ਵਰਤਾਉਣ ਦਾ ਹੁਕਮ ਕੀਤਾ।
ਸੁਨਤ ਕ੍ਰੋਧ ਸ਼੍ਰੀ ਪ੍ਰਭ ਕਰਿਓ ਬਚ ਕਠਨ ਬਖਾਨੇ।
ਮਹਾਰਾਜ ਜੀ ਨੇ ਸੁਣ ਕੇ ਫਿਰ ਪਾਤਸ਼ਾਹ ਬੀਰਸ ਵਿੱਚ ਆ ਗਏ ਵੀ ਇਹ ਯੋਗ ਨਹੀਂ ਹੈ। ਪਾਤਸ਼ਾਹ ਫਿਰ ਬੜੇ ਕਰੜੇ ਸ਼ਬਦ ਕਹੇ ਵੀ ਗੁਰੂ ਕੇ ਲੰਗਰ ਦੇ ਵਿੱਚ ਕੋਈ ਆਸ ਰੱਖ ਕੇ ਆਵੇ ਤੇ ਉਹਨੂੰ ਕਹੋ ਵੀ ਹੈ ਹੀ ਨਹੀਂ ਲੰਗਰ, ਨਾਲੇ ਹੋਵੇ ਪਹਿਲਾਂ, ਜੇ ਹੋਵੇ ਹੀ ਨਾ। ਗੁਰੂ ਘਰ ਦੀ ਖੇਡ ਆ ਵੀ ਹਾਜ਼ਰ ਦਾ ਵਰਤਾਰਾ, ਜੋ ਹਾਜ਼ਰ ਆ ਹਾਜ਼ਰ ਕਰ, ਨਹੀਂ ਆਇਆ ਤੇ ਹੱਥ ਜੋੜ ਦੋ, ਮਹਾਰਾਜ ਮਸਤ ਹੈ ਕੰਮ। ਪਰ ਹੈ ਹਾਲੇ ਤਾਂ ਬੇਅੰਤ ਪਏ ਨੇ ਖਜ਼ਾਨੇ, ਇਹ ਕਿਹੜਾ ਮੁੱਕਣੇ, ਪਹਿਲਾਂ ਹੀ ਕਹਿ ਦੇਣਾ ਵੀ ਹੈ ਹੀ ਨਹੀਂ। ਇਹ ਇੱਕ ਮਾਨਸਿਕ ਬਿਰਤੀ ਓਰਾ ਉਦਾਂ ਦਾ ਸਾਡੇ ਆਲੇ ਦੁਆਲੇ ਬਣਾ ਦਿੰਦੀ, ਜਦੋਂ ਅਸੀਂ ਕਹਿੰਦੇ ਹੋਵੇ ਪਰ ਕਹੀਏ ਹੈ ਹੀ ਨਹੀਂ, ਫਿਰ ਹੌਲੇ ਹੌਲੇ ਕਰਕੇ ਆਲੇ ਦੁਆਲੇ ਬਿਰਤੀ ਇਹੋ ਜਿਹੀ ਜਦੋਂ ਬਣਨ ਲੱਗ ਪੈਂਦੀ ਫਿਰ ਵਾਕਈ ਨਹੀਂ ਹੁੰਦਾ, ਫਿਰ ਸਮਾਪਤੀ ਹੋਣੀ ਸ਼ੁਰੂ ਹੋ ਜਾਂਦੀ। ਜਦੋਂ ਬੰਦੇ ਦੇ ਮਨ 'ਚ ਸਾਡਾ ਜਿਹੜਾ ਅਰਧ ਚੇਤਨ ਮਨ ਹੈ ਉਹਦੇ ਵਿੱਚੋਂ ਚਲੀ ਜਾਂਦੀ ਗੱਲ ਵੀ ਹੈ ਹੀ ਨਹੀਂ ਹੈ ਹੀ ਨਹੀਂ, ਜਦੋਂ ਹੈ ਹੀ ਨਹੀਂ ਹੈ ਹੀ ਨਹੀਂ ਦੀ ਬਿਰਤੀ ਬਣਦੀ ਹੈ ਉਹ ਫਿਰ ਕਹਿੰਦੇ ਹੋਵੇ ਤੇ ਕਿ ਹੈ ਹੀ ਨਹੀਂ, ਤੇ ਫਿਰ ਉਹ ਹੈ ਹੀ ਨਹੀਂ ਵਾਲੀ ਗੱਲ ਬਣੀ ਜਾਂਦੀ ਹੈ। ਅਜੰਨਿਆਂ ਦੀਆਂ ਲਾਟਰੀਆਂ ਲੂਟਰੀਆਂ ਲੱਗਦੀਆਂ ਹੁੰਦੀਆਂ, ਉਹ ਪੰਜ ਚਾਰ ਸਾਲ ਬਾਅਦ ਫਿਰ ਉੱਥੇ ਹੀ ਆ ਜਾਂਦੇ ਨੇ ਜਿੱਥੋਂ ਚੱਲਦੇ ਹੈ। ਕੋਈ ਵਿਰਲਾ ਹੀ ਹੋਵੇ ਜਿਹੜਾ ਕਾਮਯਾਬ ਹੋ ਜਾਣੀ ਤਾਂ ਉੱਥੇ, ਕਿਉਂਕਿ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਉੱਥੇ ਹੀ ਆ ਜਾਂਦੀ ਹੈ ਖੇਡ ਵੀ ਅਸੀਂ ਤਾਂ ਬੜੇ ਗਰੀਬ ਹਾਂ ਜੀ, ਗਰੀਬ ਹਾਂ ਜੀ। ਉਹ ਚੱਲਦਿਆਂ ਚੱਲਦਿਆਂ ਫਿਰ ਆਲੇ ਦੁਆਲੇ ਉੱਦਾਂ ਦੀ ਫਿਰ ਉਹ ਖੇਡ ਸਮਾਪਤ ਹੋ ਜਾਂਦੀ। ਬਹੁਤਾ ਕਹੀਏ ਬਹੁਤਾ ਹੋਏ, ਜਦੋਂ ਬਹੁਤਾ ਕਹਾਂਗੇ ਬਹੁਤਾ ਹੀ ਹੋਵੇਗਾ, ਜਦੋਂ ਕਹਿਣਾ ਹੀ ਥੋੜ੍ਹਾ ਥੋੜ੍ਹਾ। ਗੁਰੂ ਘਰ ਵਿੱਚ ਥੋੜ੍ਹਾ ਸ਼ਬਦ ਹੀ ਨਹੀਂ, ਸਵਾਇਆ। ਜੇ ਕਹਿੰਦਾ ਥੋੜ੍ਹਾ ਜਿਹਾ ਦੇ ਦਿਓ, ਕਹਿੰਦੇ ਥੋੜ੍ਹਾ ਥੋੜਿਆਂ ਕੋਲੋਂ ਭਾਲੋ। ਇੱਥੇ ਪੂਰੇ ਦੇ ਘਰ ਵਿੱਚ ਸਭ ਕੁਝ ਪੂਰਾ ਹੀ ਹੈ, ਸਵਾਇਆ ਬਹੁਤਾ ਹੀ ਹੈ, ਥੋੜ੍ਹਾ ਨਹੀਂ ਗਾ। ਪਾਤਸ਼ਾਹ ਨੂੰ ਬੀਰਸ ਆ ਗਿਆ ਗੁਰਦੇਵ ਜੀ ਨੂੰ ਕਿ ਇਸ ਘਰ ਵਿੱਚ ਹਾਲੇ ਤਾਂ ਹੈ, ਜਦੋਂ ਲੰਗਰ ਨਾ ਹੋਵੇਗਾ ਉਦੋਂ ਕਹਿ ਦਿਆਂਗੇ ਵੀ ਨਹੀਂ ਹੈ। ਜਦੋਂ ਹੈ ਹਾਲੇ ਅੰਨ ਧਨ ਬੇਅੰਤ, ਵਰਤੇ ਜਿੰਨਾ ਚਿਰ ਵਰਤਣਾ। ਹਾਂਜੀ,
ਰੀ ਉਜਰੀ ਕਰ ਹੋਏ ਜੇ ਸੰਕੋਚ ਨਠਾਨੇ।
ਪਾਤਸ਼ਾਹ ਕਹਿੰਦੇ ਜੇ ਘਰ ਵਿੱਚ ਹੈ ਤੇ ਫਿਰ ਸੰਕੋਚ ਨਾ ਠਾਨੇ, ਜੇ ਹੈ ਨਹੀਂ ਫਿਰ ਕਹਿ ਦਿਓ ਵੀ ਨਹੀਂ ਹੈ। ਜਦੋਂ ਹੈ ਤੇ ਫਿਰ ਸੰਕੋਚ ਕਰਨਾ ਵੀ ਨਹੀਂ ਹੈ, ਇਹ ਤਾਂ ਉਜੜਿਆਂ ਵਾਲੀ ਗੱਲ ਕਰਨੀ ਹੋਈ। ਪਾਤਸ਼ਾਹ ਕਹਿੰਦੇ ਤਾਂ ਫਿਰ ਉਜੜਿਆਂ ਵਾਲੀ ਗੱਲ ਹੈ।
ਪਾਨਾ ਇਮ ਕਰ ਤਾਰ ਕਾ ਕੋ ਕਰੇ ਉਪਾਈ।
ਮਹਾਰਾਜ ਕਹਿੰਦੇ ਵੀ ਭਾਣਾ ਕਰਤਾਰ ਦਾ ਕਿਸੇ ਦੇ ਵੱਸ ਕੀ ਹੈ। ਕਲਗੀਧਰ ਪਾਤਸ਼ਾਹ ਇਹ ਵੀ ਨਿਰੰਕਾਰ ਦਾ ਹੁਕਮ ਹੈ।
ਤਉ ਕਰੇ ਮੁਖ ਤਿਆਰ ਤੈ ਹੋਏ ਬੀਰ ਦਨਾਈ।
ਪਾਤਸ਼ਾਹ ਕਹਿੰਦੇ ਇੱਕ ਗੱਲ ਧਿਆਨ ਨਾਲ ਸੁਣਿਓ ਸਿੱਖੋ, ਤੁਸੀਂ ਅਗਰ ਕਿਸੇ ਕੰਮ ਦਾ ਕੋਈ ਮੁਖਤਿਆਰ ਬਣਾਉਣਾ, ਬੰਦਾ ਜ਼ਿੰਮੇਵਾਰ ਬੰਦਾ ਬਣਾਉਣਾ, ਤੇ ਖਿਆਲ ਕਰਕੇ ਬਣਾਉਣਾ ਵੀ ਉਹ ਦਾਨਾ ਹੋਣਾ ਚਾਹੀਦਾ ਹੈ। ਦਾਨਾਈ ਮਤਲਬ ਖੁੱਲ ਦਿਲਾ। ਤੁਸੀਂ ਕਿਸੇ ਗੁਰੂ ਘਰ ਦਾ ਮੁਖੀਆ ਬਣਾਉਣਾ, ਕਿਸੇ ਸੰਸਥਾ ਦਾ ਮੁਖੀਆ, ਉਹ ਖੁੱਲ ਦਿਲਾ ਹੋਣਾ ਚਾਹੀਦਾ, ਸੰਕੋਚਮੀ ਬਿਰਤੀ ਵਾਲਾ ਨਹੀਂ। ਜੇ ਕੋਈ ਸ਼ੂਮ ਜਿਹਾ ਬੰਦਾ ਤੁਸੀਂ ਕਿਸੇ ਜਗ੍ਹਾ ਦਾ, ਕਿਸੇ ਸੰਪਰਦਾ ਦਾ ਜਾਂ ਕਿਸੇ ਗੁਰੂ ਘਰ ਦਾ ਆਗੂ ਬਣਾ ਦਿਓਗੇ ਨਾ, ਤੇ ਉਹਨੇ ਉੱਥੇ ਨਾ ਕੋਈ ਚਾਦਰ ਵਿਛਾਣ ਦੇਣੀ ਆ, ਨਾ ਕੁਝ ਵੀ ਖਰਚਾ ਹੁੰਦਾ। ਦਾਨਾਈ ਬਿਰਤੀ ਖੁੱਲ ਦਿਲਾ। ਜਦੋਂ ਵੀ ਘਰ ਦਾ ਵਿੱਚ ਵੀ ਜਿਹੜਾ ਮੁਖਤਿਆਰ ਹੋਵੇ ਉਹ ਦਾਨਾਈ ਬਿਰਤੀ ਰੱਖੇਗਾ, ਖੁੱਲ ਦਿਲੀ ਬਿਰਤੀ ਰੱਖੇਗਾ, ਤਾਂ ਉਹ ਆਪਣੇ ਨਾਲ ਦੇ ਜੁੜਿਆ ਹੋਇਆ ਸਾਰਿਆਂ ਨੂੰ ਸਹੀ ਤਰੀਕੇ ਨਾਲ ਚਲਾ ਸਕਦਾ। ਪਾਤਸ਼ਾਹ ਕਹਿੰਦੇ ਇਸ ਕਰਕੇ ਜੇ ਮੁਖਤਿਆਰ ਬਣਾਉਣਾ ਕਿਸੇ ਵੀ ਜਗ੍ਹਾ ਦਾ, ਕੋਈ ਤੁਸੀਂ ਮੁਖੀ ਬਣਾਉਣਾ, ਤਾਂ ਪਹਿਲੀ ਸ਼ਰਤ ਹੋਣੀ ਚਾਹੀਦੀ ਹੈ ਵੀ ਉਹਦੇ ਹਿਰਦੇ 'ਚ ਦਾਨਾ ਭਾਵ ਹੋਵੇ।
ਖੱਤਰੀ ਨਾਰੀ ਦਾਰਿਦੀ ਕਾਇਰ ਅਰ ਕੂਰਾ।
ਕਹਿੰਦੇ ਕਾਇਰ ਝੂਠਾ ਦਲਿੱਦਰੀ ਬੰਦਾ, ਏਦਾਂ ਦੇ ਬੰਦੇ ਨੂੰ ਜੇ ਤੁਸੀਂ ਮੁਖਤਿਆਰ ਬਣਾ ਦਿਓਗੇ।
ਬਾਲਕ ਚਾਕਰ ਨਵੋਂ ਹੋਏ ਜੈ ਤ੍ਰਿਤ ਉਰ ਊਰਾ।
ਕਿਸੇ ਬੱਚੇ ਨੂੰ ਮੁਖਤਿਆਰ ਬਣਾ ਦੋਗੇ, ਜਾਂ ਕੋਈ ਨਵਾਂ ਨਵਾਂ ਨੌਕਰ ਰੱਖਿਆ ਹੋਵੇ ਉਹਨੂੰ ਮੁਖਤਿਆਰ ਬਣਾ ਦੋਗੇ, ਜਾਂ ਫਿਰ ਕੋਈ ਨਵਾਂ ਨਵਾਂ ਹੀ ਸਿੱਖ ਬਣਿਆ ਹੋਵੇ ਹਾਲੇ, ਜਿਹਨੂੰ ਪਤਾ ਹੀ ਨਹੀਂ ਹਾਲੇ ਸਿੱਖੀ ਕੀ ਹੈ, ਉਹਨੂੰ ਜਦੋਂ ਮੁਖਤਿਆਰ ਬਣਾਓਗੇ, ਫਿਰ ਜਿਹੜੀ ਚੀਜ਼ ਦਾ ਮੁਖਤਿਆਰ ਬਣਾਓਗੇ ਉਹਨੂੰ ਪਤਾਲ 'ਚ ਲੈ ਜਾਏਗਾ ਤਸਾ ਕੇ। ਉਹ ਚੜ੍ਹਦੀ ਕਲਾ ਨਹੀਂ ਕਰ ਸਕਦਾ ਉਸ ਵਸਤੂ ਦਾ, ਉਹਨੂੰ ਉਥਾਨ ਵਾਲੇ ਪਾਸੇ ਨਹੀਂ ਲਿਜਾ ਸਕਦਾ।
ਇਨਕੀ ਮੁਖਤਿਆਰੀ ਬੁਰੀ ਪਰਖੀ ਅਬ ਸੋਈ।
ਇਹਨਾਂ ਦੀ ਮੁਖਤਿਆਰੀ ਬੁਰੀ ਹੈ, ਕਿਹਦੀ? ਬਾਲਕ ਦੀ, ਕਾਇਰ ਦੀ, ਝੂਠੇ ਦੀ, ਨਵੇਂ ਨੌਕਰ ਦੀ, ਨਵੇਂ ਬਣੇ ਸਿੱਖ ਦੀ, ਇਹਨਾਂ ਦੀ ਮੁਖਤਿਆਰੀ ਬੁਰੀ ਹੈ। ਮਹਾਰਾਜ ਕਹਿੰਦੇ ਅਸੀਂ ਪਰਖ ਕੇ ਵੇਖ ਲਈ ਹੈ। ਮਾਤਾ ਜੀ ਦੇ ਕੋਲ ਜਿਹੜੇ ਆ ਨਵੇਂ ਨਵੇਂ ਸਿੱਖ ਆ ਕੇ ਮਾਤਾ ਜੀ ਨੂੰ ਪੱਟੀ ਪੜਾ ਕੇ ਗਏ ਹੈ, ਮੁਖਤਿਆਰ ਬਣੇ ਹੋਏ ਹੈ, ਅਸੀਂ ਵੇਖ ਲਿਆ ਵੀ ਇਹਨਾਂ ਦੀ ਮੁਖਤਿਆਰੀ ਬੁਰੀ, ਇਹਨਾਂ ਦੇ ਲੰਗਰ ਹੁੰਦਾ ਹੁੰਦਾ ਹੀ ਬੰਦ ਕਰਤਾ, ਹਾਲੇ ਸਭ ਕੁਝ ਆਇਆ, ਕਿਸੇ ਚੀਜ਼ ਦੀ ਕਮੀ ਨਹੀਂ, ਇਹਨਾਂ ਲੰਗਰ ਬੰਦ ਕਰਤਾ। ਪਾਤਸ਼ਾਹ ਕਹਿੰਦੇ ਅਸੀਂ ਇਹ ਪਰਖ ਲਿਆ ਵੀ ਕਾਇਰ ਬੰਦਾ ਜਾਂ ਨਵਾਂ ਸਿੱਖ ਬਣਿਆ ਹੋਵੇ, ਉਹ ਬੰਦਾ ਜਿਹਨੂੰ ਪਤਾ ਹੀ ਨਹੀਂ ਸਿੱਖੀ ਦੀ ਮਰਿਆਦਾ ਦਾ, ਉਹ ਮੁਖਤਿਆਰ ਨਹੀਂ ਬਣਾਉਣਾ ਚਾਹੀਦਾ। ਹਾਂਜੀ,
ਭਲੀ ਹੋਤ ਬਰਜਨ ਕਰੇ ਲਗੁਤਾ ਤਬ ਹੋਈ।
ਕਹਿੰਦੇ ਜਦੋਂ ਏਦਾਂ ਦੇ ਲੋਕ ਮੁਖਤਿਆਰ ਬਣਾਉਂਦੇ ਹੋ, ਭਲੇ ਕੰਮ ਨੂੰ ਜਦੋਂ ਵਰਜਦੇ ਹੈ, ਭਲਾ ਕੰਮ ਹੁੰਦਾ ਹੋਵੇ ਉਹਨੂੰ ਵੀ ਰੋਕਦੇ ਹੈ, ਫਿਰ ਉਹ ਬੁਰਿਆਈ ਹੈ।
ਭਲਾ ਪੇਕੀਆਂ ਖੱਤਰੀਆਂ ਮਿਲ ਸੰਗ ਮਸੰਦਾ।
ਮਹਾਰਾਜ ਜੀ ਕਹਿੰਦੇ ਮਾਤਾ ਜੀ ਨੇ ਨਾ ਮਸੰਦਾਂ ਬਿਰਤੀ ਵਾਲਿਆਂ ਦੇ ਨਾਲ ਮਿਲ ਕੇ ਫੈਸਲਾ ਸਹੀ ਨਹੀਂ ਕੀਤਾ।
ਨਵਿਆਂ ਸਿੱਖਾਂ ਕਾਇਰਾਂ ਮੰਤਰ ਸੁਕੀਏ ਚੰਗਾ।
ਇਹ ਜਿਹੜੇ ਨਵੇਂ ਬਣੇ ਸਿੱਖ ਸੀ ਉਹਨਾਂ ਨੇ ਮਾਤਾ ਜੀ ਨਾਲ ਮਿਲ ਕੇ ਇੱਦਾਂ ਦੀ ਸਲਾਹ ਕਰ ਲਈ ਵੀ ਲੰਗਰ ਲੰਮੇ ਟਾਈਮ ਲਈ ਚੱਲੇਗਾ, ਇੱਕ ਟਾਈਮ ਕਰ ਦਿਓ।
ਅਕਲ ਦ੍ਰਿੜਾ ਇਸ ਮਾਤ ਕੋ ਮੈਂ ਜਾਣੋ ਸਾਰੀ।
ਇਹਨਾਂ ਨੇ ਮਾਤਾ ਜੀ ਨੂੰ ਜਾ ਕੇ ਅਕਲ ਦ੍ਰਿੜ ਕਰਾਈ ਜੋ ਸਹੀ ਨਹੀਂ ਹੈ ਅਸੀਂ ਜਾਣ ਲਈ ਹੈ।
ਪਰ ਮੇਰੇ ਮਤ ਲਖਨ ਕੋ ਸਿੱਖ ਅਧਿਕਾਰੀ।
ਪਾਤਸ਼ਾਹ ਕਹਿੰਦੇ ਸਾਡਾ ਜਿਹੜਾ ਮਤ ਹੈ ਉਹਨੂੰ ਕੋਈ ਵਿਰਲਾ ਸਿੱਖ ਹੀ ਜਾਣਦਾ ਹੈ।
ਭੇਦੀ ਆਸ਼ੇ ਮੋਹੇ ਕੇ ਬਿਰਲੇ ਸਿੱਖ ਕੋਈ।
ਜਿਹੜੇ ਮੇਰੇ ਆਸ਼ੇ ਨੂੰ ਜਾਣਨ ਵਾਲੇ ਨੇ ਉਹ ਬਿਰਲੇ ਸਿੱਖ ਹਨ।
ਜਿਸ ਘਰ ਮੈਂ ਦੁਆ ਮਤੇ ਹੋਏ ਥਿਰ ਰਹੇ ਨਾ ਕੋ।
ਪਾਤਸ਼ਾਹ ਕਹਿੰਦੇ ਜਿਸ ਘਰ ਚ ਦੋ ਮਤ ਚੱਲਦੇ ਹੋਣ, ਯਾਨੀ ਕਿ ਜਿਸ ਘਰ ਚ ਦੋ ਲਾਣੇਦਾਰ ਬਣ ਜਾਣ ਨਾ, ਘਰ ਚ ਲਾਣੇਦਾਰ ਇੱਕੋ ਹੀ ਬਣਾਇਆ ਜਾਂਦਾ। ਜੇ ਇੱਕ ਘਰ ਚ ਦੋ ਲਾਣੇਦਾਰ ਬਣ ਜਾਣ, ਇੱਕ ਸੱਜੇ ਪਾਸੇ ਤੁਰਿਆ ਹੁੰਦਾ, ਇੱਕ ਖੱਬੇ ਪਾਸੇ, ਘਰ ਨੂੰ ਨਰਕ ਬਣਾ ਕੇ ਰੱਖ ਦਿੰਦੇ। ਇਹ ਸਾਡੀ ਆਮ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਵਰਤਣ ਵਾਲੀਆਂ ਗੱਲਾਂ ਨੇ ਜਿਹੜੀਆਂ ਕਲਗੀਧਰ ਜੀ ਦੱਸ ਰਹੇ ਆ। ਕਹਿੰਦੇ ਜਿਸ ਘਰ ਚ ਦੋ ਮਤ ਹੋ ਜਾਣ ਨਾ, ਉਹ ਘਰ ਘਰ ਨਹੀਂ ਰਹਿੰਦਾ। ਹਾਂਜੀ।
ਹੁਕਮ ਦੁਰਯੋਧਨ ਪੁੱਤਰ ਕੋ ਬਿਨ ਸਿਓ ਤਬ ਸੋ।
ਹੁਣ ਦੋ ਮਤ ਹੋ ਗਏ ਤੇ ਕਹਿੰਦੇ ਵੇਖੋ ਦੁਰਯੋਧਨ ਦਾ ਕੀ ਹਾਲ ਹੋਇਆ, ਜਿੱਥੇ ਦੋ ਮਤ ਹੋ ਗਏ, ਸੌ ਭਰਾ ਨਾਲ ਉਹਦੇ ਮਾਰੇ ਗਏ।
ਮਾਨਿਓ ਕੇ ਕਈ ਕੋ ਹੁਕਮ ਦਸਤਰੋ ਦਸਰਥ ਮ੍ਰਿਤ ਪਾਈ।
ਹੁਣ ਦਸਰਥ ਦੀਆਂ ਦੋ ਘਰ ਵਾਲੀਆਂ ਸੀ, ਦੋ ਮਤ ਹੋ ਗਏ ਘਰ ਵਿੱਚ। ਇੱਕ ਨੇ ਕਿਹਾ ਵੀ ਰਾਮ ਨੂੰ ਦਸਰਾ ਬਨਵਾਸ ਦੇ ਦਿਓ 14 ਸਾਲ ਦਾ, ਜੇ ਨਹੀਂ ਦਿੰਦਾ ਤੇ ਤੂੰ ਵਚਨ ਕੀਤੇ ਹੋਏ ਨੇ ਮੇਰੇ ਨਾਲ, ਤੇਰਾ ਪ੍ਰਣ ਟੁੱਟਦਾ। ਦੂਜੇ ਪਾਸੇ ਕੁਸ਼ਲਿਆ ਹੈ, ਉਹਦੇ ਪੁੱਤਰ ਨੇ। ਹੁਣ ਦੋ ਮਤ ਸੀ ਤਾਂ ਇਹ ਹਾਲਾਤ ਹੋਏ, ਮੁੜ ਕੇ ਦਸਰਥ ਨੂੰ ਸਰਾਪ ਵੀ ਦੇਣ, ਆਪਣੇ ਬਨਵਾਸ ਵੀ ਦੇਣਾ ਪਿਆ ਭਗਵਾਨ ਰਾਮ ਚੰਦਰ ਜੀ ਨੂੰ, ਆਪ ਵੀ ਮੁੜ ਕੇ ਕੋਠੇ ਦੀ ਛੱਤ ਤੋਂ ਛਾਲ ਮਾਰ ਕੇ ਸਰੀਰ ਸਮਾਪਤ ਕੀਤਾ। ਦੋ ਮਤਾਂ ਕਰਕੇ ਹੋਇਆ ਨਾ, ਇੱਕ ਮਤ ਹੁੰਦਾ ਫਿਰ ਤਾਂ ਇਹ ਹਾਲਾਤ ਨਾ ਹੁੰਦੇ। ਹਾਂਜੀ।
ਰਹੇ ਸਦਨ ਮੈਂ ਆਪ ਦਾ ਨਿਤ ਦੁੱਖ ਸਮੁਦਾਈ।
ਇਸ ਘਰ ਚ ਦੋ ਮਤ ਕੰਮ ਕਰਨਗੇ ਉਸ ਘਰ ਚ ਆਪਦਾ ਰਹਿੰਦੀ ਹੈ, ਉਸ ਘਰ ਚ ਦੁੱਖ ਤੇ ਕਲੇਸ਼ ਬਣਿਆ ਰਹਿੰਦਾ। ਇੱਕ ਕਹਿੰਦਾ ਮੇਰੀ ਚੱਲੇ ਘਰ ਚ, ਦੂਜਾ ਕਹਿੰਦਾ ਮੇਰੀ ਚੱਲੇ ਮੈਂ ਕੋਈ ਘੱਟ ਹਾਂ, ਤੀਜਾ ਕਹਿੰਦਾ ਮੇਰੀ ਚੱਲੇ। ਗੁਰੂ ਘਰਾਂ ਵਿੱਚ ਵੀ ਇੱਦਾਂ ਦੇ ਹਾਲਾਤ ਬਣ ਗਏ, ਇੱਕ ਕਹਿੰਦਾ ਇੱਥੇ ਮੇਰੀ ਚੱਲੇ, ਜਦੋਂ ਨਹੀਂ ਚੱਲਦੀ ਕਹਿੰਦਾ ਚੱਲ ਮੈਂ ਆਪਣਾ ਵੱਖਰਾ ਗੁਰਦੁਆਰਾ ਬਣਾ ਲੈਣਾ, ਉੱਥੇ ਆਪਣੀ ਚਲਾਉਣ ਵਾਸਤੇ ਵੱਖਰਾ ਬਣਾ ਲੈਂਦੇ ਆ, ਉੱਥੇ ਫਿਰ ਕਾਟੋ ਕਲੇਸ਼ ਹੀ ਬਣਿਆ ਰਹਿੰਦਾ। ਮਤ ਇੱਕੋ ਹੀ ਹੋਣੀ ਚਾਹੀਦੀ ਹੈ, ਜੇ ਭਾਵੇਂ 10 ਜਣੇ ਹੋ ਮਤ ਇੱਕੋ ਹੀ ਹੋਵੇ।
ਇਮ ਕੈ ਕ੍ਰੁਧਤ ਅਧਿਕ ਹੋਵੇ ਕੈ ਅਧਿਕ ਕਠੋਰਾ।
ਪਾਤਸ਼ਾਹ ਨੇ ਫਿਰ ਹੋਰ ਬਚਨ ਸੁਣਾਏ ਜਿਹੜੇ ਭਵਿੱਖ ਵਿੱਚ ਹੋਣੇ ਹਨ।
ਖੱਤਰੀ ਗਨ ਕੋ ਹਤੇ ਗੋ ਮਮ ਪੰਥ ਸੁਜੋਰਾ।
ਪਾਤਸ਼ਾਹ ਕਹਿੰਦੇ ਆ ਜਿਹੜੇ ਛੱਤਰੀ ਕਹਾਉਂਦੇ ਆਪਣੇ ਆਪ ਨੂੰ ਪਹਾੜੀਏ ਰਾਜੇ, ਮੇਰਾ ਖਾਲਸਾ ਪੰਥ ਇਹਨਾਂ ਨੂੰ ਮਾਰ ਕੇ ਮੁਕਾਵੇਗਾ।
ਲੂਟ ਲਈ ਪੁਰ ਗ੍ਰਾਮ ਕੋ ਬੜ ਤਰਾਸ ਉਪਾਵੇ।
ਇਹਨਾਂ ਦੇ ਪਿੰਡ ਗ੍ਰਾਮ ਮੇਰਾ ਖਾਲਸਾ ਲੁੱਟ ਕੇ ਆਪਣੇ ਅਧੀਨ ਕਰ ਲਵੇਗਾ।
ਭੋਗੇਂਗੇ ਸਿੱਖ ਆਪਦਾ ਵਿੱਚ ਚਾਰਨ ਜਾਵੇ।
ਪਰ ਪਾਤਸ਼ਾਹ ਕਹਿੰਦੇ ਮੇਰੇ ਸਿੱਖਾਂ ਨੂੰ ਵੀ ਬੜੀ ਆਪਦਾ ਝੱਲਣੀ ਪੈਣੀ ਆ, ਝਾੜਾਂ ਦੇ ਵਿੱਚ, ਜੰਗਲਾਂ ਦੀਆਂ ਝੱਲਾਂ ਚ ਰਹਿਣਾ ਪੈਣਾ।
ਤੁਰਕਨ ਤੇ ਤਨ ਖਾਲਰੀ ਤਿੰਨ ਕੀ ਉਤਰਾ।
ਪਾਤਸ਼ਾਹ ਕਹਿੰਦੇ ਮੇਰੇ ਸਿੱਖਾਂ ਨੂੰ ਭਾਰੀ ਤਸ਼ੱਦਦ ਤਨ ਤੇ ਵੀ ਝੱਲਣੇ ਪੈਣੇ, ਪੁੱਠੀਆਂ ਖੱਲਾਂ ਤੱਕ ਮੇਰੇ ਸਿੱਖਾਂ ਨੂੰ ਲਵਾਣੀਆਂ ਪੈਣੀਆਂ ਨੇ।
ਵਰਤਾਉ ਐਸੋ ਸਮਾਂ ਸਭ ਕੋ ਦਿਖਰਾ।
ਇਹ ਸਮਾਂ ਅੱਗੇ ਆਉਣ ਵਾਲੇ ਸਮੇਂ ਚ ਵਰਤਣਾ ਤੇ ਸਭ ਨੇ ਵੇਖਣਾ ਹੈ।
ਕਾਤੁਰ ਕੋ ਸੂਰਾ ਕਰੋ ਹੋਏ ਕਾਤੁਰ ਸੂਰੇ।
ਪਾਤਸ਼ਾਹ ਕਹਿੰਦੇ ਕਾਇਰ ਨੂੰ ਸੂਰਮੇ ਬਣਾਵਾਂਗੇ, ਸੂਰਮੇ ਕਾਇਰ ਹੋ ਜਾਣਗੇ।
ਰਾਜਾਈ ਰਾਜਾਨ ਕੀ ਕਰ ਹੋ ਸਭ ਦੂਰੇ।
ਇਹਨਾਂ ਰਾਜਿਆਂ ਦੀ ਜਿਹੜੀ ਰਾਜਤਾਈ ਹੈ ਉਹ ਇਹਨਾਂ ਤੋਂ ਦੂਰ ਕਰ ਦੇਵਾਂਗੇ।
ਪੁਰਖ ਮਜ਼ੂਰੀ ਕਰੇਂਗੇ ਤੀਅਨ ਕੇ ਆਗੇ।
ਪਾਤਸ਼ਾਹ ਕਹਿੰਦੇ ਕਲਯੁਗ ਦਾ ਸਮਾਂ ਇੰਨਾ ਜ਼ਿਆਦਾ ਪ੍ਰਬਲ ਹੋ ਜਾਣਾ ਕਿ ਪੁਰਖ ਇਸਤਰੀਆਂ ਦੇ ਜੋਰੂਆਂ ਦੇ ਗੁਲਾਮ ਹੋ ਜਾਣਗੇ।
ਤ੍ਰਿਆ ਬਣੇ ਬਿਵਿਚਾਰਨੀ ਨਿਜ ਪਤ ਕੋ ਤਿਆਗੇ।
ਮਰਦ ਆਪਣੇ ਕਿਰਦਾਰ ਤੋਂ ਡਿੱਗ ਜਾਣਗੇ, ਇਸਤਰੀਆਂ ਆਪਣੇ ਕਿਰਦਾਰ ਤੋਂ ਡਿੱਗ ਜਾਣਗੀਆਂ, ਐਸਾ ਕਲਯੁਗ ਵਰਤੇਗਾ।
ਈਸੇ ਕੀ ਔਲਾਦ ਕੋ ਸੌਂਪੋ ਸਿੱਖ ਨਾਰੀ।
ਫਿਰ ਗੋਰਿਆਂ ਦਾ ਫਿਰੰਗੀਆਂ ਦਾ ਰਾਜ ਵੀ ਆਉਣਾ, ਫਰੰਗੀ ਜਿਹੜੇ ਨੇ ਉਹ ਭਾਰਤ ਖੰਡ ਦੀਆਂ ਬਹੁ ਬੇਟੀਆਂ ਤੇ ਮਾੜੀ ਨਿਗਾਹ ਰੱਖਣਗੇ।
ਹੋਵੇ ਪ੍ਰਿਸ਼ਟਾ ਧਰਮ ਤੇ ਸਭ ਲਾਜ ਵਿਸਾਰੀ।
ਤਕਰੀਬਨ ਧਰਮ ਭ੍ਰਸ਼ਟ ਹੋਵੇਗਾ ਲਾਜ ਨੂੰ ਛੱਡ ਕੇ।
ਸਦਨ ਸਦਨ ਇਸ ਭਾਂਤ ਕੇ ਹੋਏ ਪਰੇ ਤਮਾਸ਼ਾ।
ਇਹੋ ਜਿਹਾ ਤਮਾਸ਼ਾ ਘਰ ਘਰ ਵਿੱਚ ਵਰਤੇਗਾ।
ਹਮ ਪੀਛੇ ਸੰਮਤ ਬਿਤੇ ਦਸ ਘਾਟ ਪਚਾਸਾ।
40 ਸਾਲ ਬਾਅਦ ਸਾਡੇ ਸਰੀਰ ਤਿਆਗਣ ਤੋਂ ਬਾਅਦ ਏਦਾਂ ਦਾ ਵਰਤਾਰਾ ਵਰਤੇਗਾ।
ਇਮ ਕ੍ਰੋਧਤ ਗੁਰ ਕੇ ਬਚਨ ਸੁਨ ਬੇਹਿਤ ਆਏ।
ਬਚਨ ਮਹਾਰਾਜ ਜੀ ਨੇ ਕਹੇ, ਸੁਣਨ ਵਾਲੇ ਜਿੰਨੇ ਸਿੱਖ ਸੀ ਆਏ।
ਮਾਤ ਸੰਗ ਸਿੱਖ ਅਪਰ ਜੇ ਡਰ ਪੇ ਸਮੁਦਾਏ।
ਮਾਤਾ ਜੀ ਵੀ ਮਨ ਚ ਡਰੇ ਵੀ ਗੁਰੂ ਸਾਹਿਬ ਨੇ ਵੀਰ ਅਸ ਵਿੱਚ ਇਹ ਬਚਨ ਕਹੇ ਨੇ ਭਵਿੱਖਤ।
ਵਾਹੇ ਗੁਰੂ ਗੁਰ ਵਾਹੇ ਗੁਰੂ ਕਹੇ ਬਾਰੰਗ ਬਾਰਾ।
ਬਾਰ ਬਾਰ ਸਾਰੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਹਨ।
ਸ਼੍ਰੀ ਗੁਜਰੀ ਕਲਪੀ ਬਹੁਤ ਲੋਚਨ ਜਲ ਡਾਰਾ।
ਮਾਤਾ ਜੀ ਦੇ ਮਨ ਚ ਇਸ ਗੱਲ ਦਾ ਪਛਤਾਵਾ ਹੋਇਆ ਵੀ ਮੈਨੂੰ ਲਾਲ ਜੀ ਨਾਲ ਗੱਲ ਕਰ ਲੈਣੀ ਚਾਹੀਦੀ ਸੀ, ਮੈਂ ਆਪਣੀ ਮਰਜ਼ੀ ਕੀਤੀ, ਕਿਉਂਕਿ ਮਤ ਇੱਕੋ ਹੀ ਹੋਣਾ ਚਾਹੀਦਾ, ਸਤਿਗੁਰਾਂ ਦਾ ਮਤ ਵਰਤਣਾ। ਭਾਵੇਂ ਮੈਂ ਮਾਤਾ ਹਾਂ, ਉਹਨਾਂ ਤੋਂ ਵੱਡੀ ਹਾਂ, ਪਰ ਉਹਨਾਂ ਦੀ ਆਗਿਆ ਮੈਨੂੰ ਲੈਣੀ ਚਾਹੀਦੀ ਸੀ, ਉਹ ਗੁਰਦੇਵ ਹਨ।
ਬਖਸ਼ੋ ਬਖਸ਼ੋ ਕਿਰਪਾ ਕਰ ਪੂਲਤ ਸਭ ਜੀਵੰ।
ਮਾਤਾ ਜੀ ਨੇ ਕਿਹਾ, ਬਾਜਾਂ ਵਾਲੇ ਸਾਹਿਬ ਜੀ ਬਖਸ਼ੋ, ਇਹ ਸਾਰੇ ਜੀਵ ਭੁੱਲਣ ਅੰਦਰ ਹਨ।
ਕਹਾਂ ਕਰੋ ਨਿਜ ਨਿਕਟਈ ਕਲ ਅਧਿਕ ਨਥੀਵੰ।
ਇਹ ਬਚਨ ਆਪ ਜੀ ਕਿਵੇਂ ਕਹਿ ਰਹੇ ਹੋ? ਆਪ ਜੀ ਕਿਰਪਾ ਕਰਕੇ ਬਚਨ ਟਾਲੋ।
ਹੱਥ ਜੋੜ ਸਭ ਸਿੱਖ ਰਹੇ ਪ੍ਰਭ ਕਹਿਰ ਗੁਜ਼ਾਰਾ।
ਸਿੱਖਾਂ ਨੇ ਵੀ ਹੱਥ ਜੋੜ ਕੇ ਬੇਨਤੀ ਕੀਤੀ,
ਤੁਮ ਹੀ ਕੋ ਪੁੰਨ ਲਾਜ ਹੈ ਕਿਮ ਸਰਾਪੀ ਉਚਾਰਾ।
ਅਸੀਂ ਸਾਰੇ ਆਪ ਜੀ ਦੇ ਹੀ ਹਾਂ, ਕਿਉਂਕਿ ਪਾਤਸ਼ਾਹ ਨੇ ਕਿਹਾ ਨਾ ਵੀ ਅੱਗੇ ਪੁੱਠੀ ਖੱਲ ਵੀ ਲੈਣੀ ਹੈ ਸਿੱਖਾਂ ਦੀ। ਪਾਤਸ਼ਾਹ ਤਾਂ ਭਵਿੱਖ ਦੇ ਬਚਨ ਕਰ ਰਹੇ ਹੈ, ਸਿੱਖ ਸੁਣ ਕੇ ਡਰ ਰਹੇ, ਭੈ ਭੀਤ ਹੋ ਕੇ ਬੇਨਤੀਆਂ ਕਰ ਰਹੇ ਨੇ।
ਸਿੱਖਨ ਜੁਤ ਕੰਪਤ ਜਨਨ ਬਹੁ ਬਿਨੇ ਬਖਾਨੀ।
ਸਿੱਖਾਂ ਦੇ ਸਹਿਤ ਸਾਰਿਆਂ ਨੇ ਬੇਨਤੀਆਂ ਕੀਤੀਆਂ।
ਦੇਖ ਦੀਨਤਾ ਸਭਨ ਦਿਸ਼ ਬੋਲੇ ਬੁਨ ਬਾਨੀ।
ਪਾਤਸ਼ਾਹ ਜੀ ਫਿਰ ਬੋਲੇ, ਛੰਦ ਉਚਾਰਨ ਕੀਤਾ, ਕਹਿਣ ਲੱਗੇ ਖੁਸ਼ੀ ਕਰਤ ਬੋਲੇ, ਹਾਂਜੀ
ਹੇ ਜਨਨੀ ਤੁਵ ਕਲਪਤੇ ਕੁਛ ਸਮਾਂ ਗੁਜ਼ਾਰੇ।
ਮਾਤਾ ਜੀ ਤੁਹਾਡੇ ਤਨ ਤੇ ਵੀ ਥੋੜਾ ਜਿਹਾ ਸਮਾਂ ਕਸ਼ਟਦਾਇਕ ਆਉਣਾ ਹੈ।
ਸੋ 40 ਬੀਤੇ ਬਰਕ ਤਨ ਤਜਨ ਹਮਾਰੇ।
ਪਾਤਸ਼ਾਹ ਕਹਿੰਦੇ ਸਾਡਾ ਤਨ ਤਿਆਗਣ ਤੋਂ ਤਕਰੀਬਨ 100 ਸਾਲ ਬਾਅਦ, 140 ਸਾਲ ਬਾਅਦ।
ਇਤਨੇ ਦਿਓ ਹਟਾਏ ਅਬ ਤਬ ਹੋਏ ਤਮਾਸ਼ਾ।
ਉਦੋਂ ਫਿਰ ਇਹ ਫਰੰਗੀ ਆਉਣਗੇ ਦੇਸ਼ ਵਿੱਚ, ਪੰਜਾਬ ਤੇ ਆਪਣਾ ਰਾਜ ਹੱਕ ਜਮਾਉਣਗੇ।
ਬਖਸ਼ਾਵਤ ਸਿੱਖ ਮਾਤ ਪੁੰਨ ਅਸਵਾਕ ਪ੍ਰਕਾਸ਼ਾ।
ਮਾਤਾ ਜੀ ਕਹਿੰਦੇ, ਕਲਗੀਧਰ ਜੀ ਆਪ ਜੀ ਕਿਰਪਾ ਰੱਖੋ, ਆਪ ਜੀ ਦਾ ਪੰਥ ਹੈ।
ਛੰਦ ਖੁਸ਼ੀ ਕਰਤ ਬੋਲੇ ਰੇ ਪ੍ਰਭੂ ਓਲੇ।
ਖੁਸ਼ੀ ਕਰਦਿਆਂ ਮਹਾਰਾਜ ਜੀ ਬੋਲੇ,
ਲੰਗਰ ਚਲਾਓ ਨਹੀਂ ਸਰਾਪ ਆਓਗ।
ਪਾਤਸ਼ਾਹ ਕਹਿੰਦੇ ਜੇ ਲੰਗਰ ਚੱਲਦੇ ਰਹਿਣਗੇ ਫਿਰ ਥੋੜੀ ਸਰਾਪ ਲੱਗਦੇ ਆ। ਹਾਂਜੀ,
ਜਬੇ ਲੰਗਰ ਅਟਕਾ ਤਬੇ ਸਰਾਪ ਸਟਕਾ।
ਲੰਗਰ ਚਟਕਾ ਪਿਆ ਤਾਂ ਇਹ ਬੋਲ ਹੋਏ, ਪਰ ਇਹ ਵੀ ਤਾਂ ਹੋਏ ਕਿਉਂਕਿ ਹੋਣੀ ਏਦਾਂ ਵਰਤਣੀ ਅੱਗੇ, ਇਹ ਵੀ ਕੋਈ ਸਰਾਪ ਨਹੀਂ ਹੈ। ਮਹਾਰਾਜ ਕਹਿੰਦੇ ਤਾਂ ਹੋਣੀ ਹੈ ਮਾਤਾ ਜੀ, ਇਹ ਅੱਗੇ ਏਦਾਂ ਹੀ ਵਰਤਣੀ ਹੈ।
ਪੁਨੰਗ ਮੋਜ ਧਰ ਕੇ ਤੇਰੇ ਰੂਪ ਹਰ ਕੈ।
ਪਾਤਸ਼ਾਹ ਫਿਰ ਮੌਜ ਕਰਕੇ ਕਹਿੰਦੇ ਜੀ ਔਖਾ ਸਮਾਂ ਆਵੇਗਾ ਪੰਥ ਤੇ ਮਾਤਾ ਜੀ ਮੇਰਾ ਪੰਥ ਫਿਰ ਸੁੱਖ ਵੀ ਮਾਣੇਗਾ। ਔਖ ਵੇਲੇ ਤੋਂ ਬਾਅਦ ਫਿਰ ਸੌਖਾ ਸਮਾਂ ਵੀ ਆਉਣਾ, ਸਾਡੇ ਪੰਥ ਦਾ ਰਾਜ ਹੋਣਾ, ਸਾਡੇ ਖਾਲਸੇ ਦਾ ਰਾਜ ਹੋਣਾ। ਅਸੀਂ ਤਾਂ ਭਵਿੱਖ ਦੇ ਵਿੱਚ ਜਿਹੜਾ ਵਰਤਾਰਾ ਵਰਤਣਾ ਉਹ ਦੱਸਿਆ। ਅੱਗੇ ਜਿੰਨੇ ਬਚਨ ਆ ਰਹੇ ਨੇ ਸਾਰੇ 100 ਸਾਖੀ ਦੇ ਬਚਨ ਹਨ। ਇਹ ਜਿਹੜੇ ਬਚਨ ਆਏ ਨੇ, ਜਬੈ ਲੰਗਰ ਅਟਕਾ ਤਬੈ ਸਰਾਪ ਸਟਕਾ, ਇਹ 100 ਸਾਖੀ ਚ ਇੱਦਾਂ ਹੀ ਲਿਖੇ ਭਾਈ ਰਾਮ ਕੁਇਰ ਸਾਹਿਬ ਜੀ ਨੇ, ਜੋ ਬ੍ਰਹਮ ਗਿਆਨੀ ਮਹਾਂਪੁਰਖ ਨੇ ਉਹਨਾਂ ਨੇ ਉਚਾਰੇ। ਅੱਗੇ ਵੀ ਕਥਾ 100 ਸਾਖੀ ਦੇ ਆਧਾਰ ਤੇ ਚੱਲ ਰਹੀ ਹੈ। ਕਲਗੀਧਰ ਪਾਤਸ਼ਾਹ ਦੀ ਪਾਵਨ ਅੰਮ੍ਰਿਤਮਈ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ,
ਹੇ ਪੂਰਨ ਹੇ ਸਰਬਮ
ਪੰਜਨ ਗੁਣਤਾਸ,
ਹੇ ਸੰਗੀ ਹੇ ਨਿਰੰਕਾਰ
ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ
ਸਦਾ ਬਵੇਕ,
ਹੇ ਅਪਰੰਪਰ ਹਰ ਹਰੇ
ਪੀਓਣ ਹਾਰੇ,
ਹੇ ਸੰਤ ਕੈ ਸਦਾ ਸੰਗ
ਧਾਰਾਧਾਰ,
ਹੇ ਠਾਕੁਰ ਹੋ ਦਾਸ ਰੋ
ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਪਰੋ,
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲੇ,
ਏਕ ਅੱਖਰ ਹਰ ਮਨ ਬਸਤ
ਨਾਨਕ ਓਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ,
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੇ ਉਤਾਰ ਨਹਾਰ,
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ,
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੇ ਉਤਾਰ ਨਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।